दंडवत वंदन अनेक बार सर्व कला समरथ डोलन ते राखो प्रभु नानक दे कर हाथ ज्ञान अंजन गुर दियाय अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंद को मेरी है परना। परम सत्कार जो सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक वारी सारी ही रल के आखिए धन श्री सतगुरु जगजीत सिंह सच्चे पातशाह। एक वारी होर रसना नू करिए पवित्र सारे ही मिल के आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी दा पावन पवित्र इतिहास साहब जी श्रवण कर रहे से इतिहास इतों तक पहुंचा है कि सतगुरु गोविंद सिंह सच्चे पातशाह जी आनंदपुर दे विच पहुंचे ने। परसों इतों तक कथा पहुंच चुकी सी, अज इतों अगे मैं प्रारंभ करदा। प्रथम बसे नर सब चल आए तारी उपहार पगन लपटाए। ग्रंथाकार भाई संतोख सिंह जी लिखते ने कि जेडे पहला ही आनंदपुर दे विच वस रहे सन वो सारे दे सारे उपहार लैके सतगुरां दे चरणां दे विच पहुंचे ने, आण के नमस्कार कीती। सब हिन मिल मिल बिना बखानी सुन पव तीरज दई महानी। सारिया ने मिल मिल के बहुतियां सारिया सतगुरां दे चरणां दे विच बेनतियां कीतियां ने। सतगुरु गोविंद सिंह सच्चे पातशाह जी ने सारिया नूं धीरज दिता। प्रथक प्रथक की कुशल पूछ तब हरकत करे नगर के जन सब। कवि संतोख सिंह जी लिखते ने के वखो वखरी सारिया दी सुख सांद सतगुरां ने पुछी है ते सतगुरु सच्चे पातशाह जी ने इस तरह करके मानो के सारे नगर दे लोकां नूं खुशी दित्ती। हुकम करियो पुर के नर जेई उजर गए आनो सब तेई। इस तों बाद सतगुरां ने हुकम कीता कि जेड़े नगर दे लोक साडे जान तों बाद चले गए ने उन्हां सारिआं नूं वी सतगुरु जी कहिंदे ने कि दुबारा वापस लिआंदा जावे। अपर बाणीए आद जे आवै बसे सदन तिन के बनवावै। सतगुरां ने आख्या कि बाणियां नूं वी जाके आख्या जावे कि ओह वी आनंदपुर नगरी दे विच आउण। सतगुरु जी कहिंदे ने बसे सदन तिन के बनवावै, आखो कि असीं सारिआं दे रहण दे वास्ते घर वी बनवा के देंगे। बांचत वस्तु ले गुर करते बसें आण कर पुर अब नरते। पाव के मन पौंदियां चीजां गुरु घर दे विचों प्रदान कीतियां जाणगियां जेड़े भी आनंदपुर नगरी दे विच आण के वसेबा करनगे वसणगे। इम कह सकल हकार न करे अदक बसावण बांछा तरे। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿਸ ਤਰ੍ਹਾਂ ਦਾ ਹੁਕਮ ਕਰਕੇ ਸਾਰਿਆਂ ਨੂੰ ਬੁਲਾਇਆ ਹੈ। ਅਧਿਕ ਬਸਾਵਣ ਬਾਂਛਾ ਧਰੇ ਭਾਵ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਇਹ ਵੱਡੀ ਇੱਛਾ ਹੈ ਬਹੁਤੇ ਲੋਕ ਆਨੰਦਪੁਰ ਨਗਰ ਦੇ ਵਿੱਚ ਆਣ ਕੇ ਵਸਣ। ਜਹ ਕਹ ਤੇ ਕਹ ਜਨ ਅਨਵਾਏ ਸਨ ਮਾਨਪੁਰ ਨੰਦ ਬਸਾਏ। ਜਿਥੋਂ ਕਿਥੋਂ ਬਹੁਤੇ ਸਾਰੇ ਮਨੁੱਖਾਂ ਨੂੰ ਬੁਲਾਇਆ ਗਿਆ ਹੈ। ਕਵੀ ਜੀ ਲਿਖਦੇ ਨੇ ਕਿ ਬੜੇ ਸਨਮਾਨ ਦੇ ਨਾਲ ਆਨੰਦਪੁਰ ਨਗਰੀ ਦੇ ਵਿੱਚ ਸਤਿਗੁਰਾਂ ਨੇ ਉਹਨਾਂ ਨੂੰ ਵਸਾਇਆ।
ਆਵਣ ਲੱਗੇ ਸੈਂਕੜੇ ਲੋਕ ਪ੍ਰਭ ਦੇ ਧਨ ਬਨਵਾਏ।
ਇਸ ਤੋਂ ਬਾਅਦ ਸੈਂਕੜੇ ਹੀ ਲੋਕ ਵਸਣ ਦੇ ਵਾਸਤੇ ਆਨੰਦਪੁਰ ਨਗਰ ਦੇ ਵਿੱਚ ਪਹੁੰਚਣ ਲੱਗੇ ਨੇ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਬਹੁਤਾ ਸਾਰਾ ਧਨ ਲਾ ਕੇ ਬਹੁਤੇ ਸਾਰੇ ਘਰ ਬਣਵਾਏ।
ਦੋਏ ਚਾਤਨ ਕੇ ਕਿਸ ਕੇ ਤੀਨ ਸੁੰਦਰ ਸਦਨ ਸੁਹਾਵਣ ਕੀਨ।
ਬੜੇ ਸੁੰਦਰ ਵਧੀਆ ਜਿਹੜੇ ਘਰ ਨੇ ਉਹ ਬਣਵਾਏ ਗਏ ਨੇ। ਕਵੀ ਜੀ ਲਿਖਦੇ ਨੇ ਕਿ ਕਈ ਦੋਹਰੀਆਂ ਛੱਤਾਂ ਵਾਲੇ ਨੇ ਤੇ ਕਈ ਤੇ ਮੰਜ਼ਲੇ ਨੇ, ਤਿੰਨ ਮੰਜ਼ਲਾਂ ਵਾਲੇ ਨੇ।
ਅਨਕ ਕਾਰੀਗਰ ਲੱਗੇ ਆਣ ਰਚੈ ਹਵੇਲੀ ਪੌਰ ਮਹਾਨ।
ਬਹੁਤੇ ਸਾਰੇ ਜਿਹੜੇ ਕਾਰੀਗਰ ਨੇ ਉਹ ਘਰਾਂ ਨੂੰ ਬਣਾਉਣ ਦੇ ਵਾਸਤੇ ਲੱਗੇ ਹੋਏ ਨੇ। ਬੜੀਆਂ ਹਵੇਲੀਆਂ ਤੇ ਬੜੇ ਵੱਡੇ ਵੱਡੇ ਦਰਵਾਜੇ ਆਨੰਦਪੁਰ ਦੇ ਵਿੱਚ ਬਣਾਏ ਗਏ, ਰਚੇ ਗਏ।
ਨਾਨਾ ਰੀਤਨ ਕੇਤਨ ਪੰਗਤ ਹਰਖਤ ਆਣ ਬਸੀ ਗਨ ਸੰਗਤ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਘਰਾਂ ਦੀਆਂ ਕਤਾਰਾਂ ਬਣ ਗਈਆਂ ਨੇ ਤੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਹਨਾਂ ਘਰਾਂ ਦੇ ਵਿੱਚ ਸੰਗਤ ਸੁਖ ਦੇ ਨਾਲ ਖੁਸ਼ੀ ਦੇ ਨਾਲ ਵਸਣ ਲੱਗੀ।
ਬਿਪਰ ਬਸੇ ਖਟ ਕਰਮੀ ਆਏ ਵਿਦਿਆ ਤੈਣ ਅਧਿਕ ਧਰਮ ਰਾਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਉਹਨਾਂ ਦਾ ਜ਼ਿਕਰ ਕਰਦੇ ਨੇ ਕਿ ਜਿਹੜੇ ਲੋਕ ਆਨੰਦਪੁਰ ਨਗਰੀ ਦੇ ਵਿੱਚ ਆਣ ਕੇ ਵਸੇ ਨੇ। ਕਵੀ ਜੀ ਲਿਖਦੇ ਨੇ ਬਿਪਰ ਬਸੇ ਖਟ ਕਰਮੀ ਆਏ। ਬਹੁਤੇ ਸਾਰੇ ਪੰਡਿਤ ਆਣ ਕੇ ਵਸੇ ਨੇ ਜਿਨ੍ਹਾਂ ਨੂੰ ਖਟ ਕਰਮੀ ਆਖਿਆ ਜਾਂਦਾ ਹੈ। ਖਟ ਦਾ ਭਾਵ ਹੁੰਦਾ ਹੈ 6 ਤੇ ਕਰਮ ਤੋਂ ਭਾਵ ਕਿ ਜਿਹੜੇ 6 ਕਰਮ ਪੰਡਿਤ ਕਰਦੇ ਨੇ, ਭਾਵ ਕੇ ਖਟ ਕਰਮੀ ਉਹਨਾਂ ਨੂੰ ਆਖਿਆ ਜਾਂਦਾ ਹੈ, ਪੰਡਤਾਂ ਨੂੰ ਜਿਹੜੇ 6 ਮੁੱਖ ਰੂਪ ਦੇ ਵਿੱਚ ਕਰਮ ਕਰਦੇ ਨੇ। ਮਨੂ ਸਿਮ੍ਰਤੀ ਗ੍ਰੰਥ ਦੇ ਵਿੱਚ ਬ੍ਰਾਹਮਣ ਦੇ 6 ਕਰਮ ਦੱਸੇ ਗਏ ਹਨ। ਇੱਕ ਹੈ ਪੜ੍ਹਨਾ, ਦੂਜਾ ਹੈ ਪੜਾਉਣਾ, ਤੀਜਾ ਹੈ ਯੋਗ ਕਰਨਾ ਤੇ ਚੌਥਾ ਜਗ ਕਰਨਾ ਤੇ ਪੰਜਵਾਂ ਦਾਨ ਦੇਣਾ ਤੇ 6ਵਾਂ ਦਾਨ ਲੈਣਾ। ਇਹ 6 ਜਿਹੜੇ ਮੁੱਖ ਕਰਮ ਨੇ ਇਹ ਪੰਡਿਤ ਦੇ ਮੰਨੇ ਗਏ ਨੇ। ਮਨੂ ਸਿਮ੍ਰਤੀ ਦੇ ਅਧਿਆਸ 16 ਦੇ ਵਿੱਚ ਸਲੋਕ 75 ਦੇ ਵਿੱਚ ਇਸ ਤਰ੍ਹਾਂ ਲਿਖਿਆ। ਇਸ ਤੋਂ ਇਲਾਵਾ ਮਨੂ ਸਿਮ੍ਰਤੀ ਦੇ ਵਿੱਚ 6 ਖੱਟ ਕਰਮ ਹੋਰ ਵੀ ਇੱਕ ਜਗ੍ਹਾ ਦੇ ਉੱਤੇ ਲਿਖੇ ਹੋਏ ਨੇ। ਅਧਿਆਏ 12 ਦੇ ਵਿੱਚ ਤੇ ਸਲੋਕ 83 ਦੇ ਵਿੱਚ 6 ਕਰਮ ਵੱਖਰੇ ਇਹਨਾਂ ਤੋਂ ਗਿਣੇ ਗਏ ਨੇ। ਉਹ ਇਸ ਤਰ੍ਹਾਂ ਲਿਖੇ ਨੇ, ਵੇਦ ਦਾ ਅਭਿਆਸ ਕਰਨਾ, ਤਪ ਕਰਨਾ, ਗਿਆਨ ਦਾ ਧਾਰਨੀ ਬਣਨਾ, ਇੰਦਰੀਆਂ ਨੂੰ ਆਪਣੇ ਵਸ ਦੇ ਵਿੱਚ ਕਰਨਾ, ਕਾਬੂ ਕਰਨਾ, ਅਹਿੰਸਾ ਕਰਨੀ ਤੇ ਗੁਰੂ ਦੀ ਸੇਵਾ ਕਰਨੀ, ਇਹ ਖੱਟ ਕਰਮ ਲਿਖੇ ਹੋਏ ਨੇ ਪੰਡਿਤ ਦੇ। ਮਨੂ ਸਿਮ੍ਰਤੀ ਦੇ ਵਿੱਚ ਦੋਵੇਂ ਪ੍ਰਕਾਰ ਦੇ ਨਾਲ ਇਹਨਾਂ ਦਾ ਜ਼ਿਕਰ ਆਉਂਦਾ ਹੈ। ਇਸ ਤੋਂ ਇਲਾਵਾ ਜੇਕਰ ਗੁਰਬਾਣੀ ਦੇ ਹਿਸਾਬ ਦੇ ਨਾਲ ਦੇਖਿਆ ਜਾਵੇ ਤੇ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ, ਚੌਥੀ ਪਾਤਸ਼ਾਹੀ ਜੀ ਨੇ ਲਿਖਿਆ ਹੋਇਆ ਰਹਿਰਾ ਸਾਹਿਬ ਦੇ ਵਿੱਚ ਪਾਠ ਹੁੰਦਾ ਜਿਹਦਾ ਸਿਰਲੇਖ ਹੈ ਸੋ ਪੁਰਖ। ਉਸ ਬਾਣੀ ਦੇ ਵਿੱਚ ਇਸ ਤਰ੍ਹਾਂ ਲਿਖਿਆ ਹੋਇਆ, ਤੇਰੇ ਅਨੇਕ ਪੜੈ ਬਹੁ ਸਿਮਰਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ। ਭਾਵ ਕਿਸ ਤਰ੍ਹਾਂ ਅਕਾਲ ਪੁਰਖ ਦੇ ਵਾਸਤੇ ਸਤਿਗੁਰਾਂ ਨੇ ਲਿਖਿਆ ਕਿ ਅਨੇਕ ਐਸੇ ਨੇ ਜਿਹੜੇ ਬਹੁਤ ਜ਼ਿਆਦਾ ਸ਼ਾਸਤਰਾਂ ਨੂੰ ਪੜ੍ਹਦੇ ਨੇ, ਸਿਮ੍ਰਤੀਆਂ ਨੂੰ ਪੜ੍ਹਦੇ ਨੇ, ਇਸ ਤੋਂ ਇਲਾਵਾ ਖਟ ਕਰਮੀ ਨੇ। ਮੇਰਾ ਸਿਰਫ ਸਾਰੀ ਗੱਲ ਕਹਿਣ ਤੋਂ ਭਾਵ ਹੈ ਕਿ ਖਟ ਕਰਮ ਪੰਡਿਤ ਦੇ 6 ਕਰਮ ਵਿਦਵਾਨਾਂ ਦੇ ਅਨੁਸਾਰ ਮੰਨੇ ਗਏ ਨੇ। ਕਵੀ ਜੀ ਉਸ ਗੱਲ ਦਾ ਜ਼ਿਕਰ ਕਰਦੇ ਨੇ ਕਿ ਜਿਹੜੇ ਖਟ ਕਰਮੀ ਪੰਡਿਤ ਨੇ ਉਹ ਆਣ ਕੇ ਵਸੇ ਨੇ। ਇਸ ਤੋਂ ਇਲਾਵਾ ਵਿਦਿਆ ਤੈਣ ਅਧਿਕ ਧਰਮ ਰਾਏ, ਇਸ ਤੋਂ ਇਲਾਵਾ ਵਿਦਿਆ ਪੜ੍ਹਨ ਵਾਲੇ ਬਹੁਤੇ ਧਰਮੀ ਆਣ ਕੇ ਵਸੇ ਨੇ।
सील संतोखी दया स्वभाउ गुर के नगर बसे समुदाऊ। इस तो अलावा बड़े सील सुभा दे मालक, बड़े संतोखी ते बहुते सारे दया दे सुभा दे मालक आन के सतगुरु सच्चे पातशाह जी दे नगर दे विच वसे। खतरी के तक आन रहे हैं जिन गुर शरदा पाओ लहे हैं। बहुते सारे खत्री भी आन के आनंदपुर नगर दे विच वसे ने, जिन्हां दे हिरदे दे विच गुरु दी वड्डी श्रद्धा है ते गुरु दे नाल वड्डा भाव है, वड्डा प्रेम है। बैश बन जिके करता आए करी दुकान बाजार सुहाए। बहुते वैश बणज दे वास्ते आए ने। इस तो अलावा कवि जी लिखते ने कि बहुते ने आण के बाजार ते दुकाना बनाई। होण लग्यो व्यवहार बडेरे देश बदेशन लियाए कनेरे। बहुत वड्डा जिहड़ा विहार दा काम है वो चलन लग पिया है, देशां विदेशां दे बहुते सारे पहुंचे। मेहनत अधिक नगर मैं पाए कृत के कारण हार गन आए। बहुते सारे जेडे मजूरी करन वाले मजदूर ने ओ पहुंचे ने आनंदपुर नगर दे विच, ते जेडे उत्थे आण के मजदूरी करदे ने उन्हां नूं कम करन दे बदले बहुता सारा धन मिलदा। सकल जात शूदर की रही करे मजूरी तन गन लही। पाव के जेड़े शूद्र ने ओ मजदूरी करदे ने ते मजदूरी दे बदले उन्हां नूं बहुता सारा तन प्राप्त हुंदा। गुणी पुरख आछी कृत करी कदर शनाश जान गुर भरी। कवि संतोख सिंह जी लिखदे ने कि जेड़े गुणी पुरख ने, जेड़े वधिया चंगे कारीगर ने, उन्हां ने बड़ी कारीगरी दे काम कीते ने। कदर शनाश जान गुर भरी भाव के कदर शनाश कदर नूं पछानण वाले सतगुरु जी ने उन्हां दी झोल भरी धन दे नाल। पुर मैं बसे चली सब कार को कर ले पहुंचत दर बार। कवि जी लिखते ने इस तरह का विहार नगर दे विच चलिया। कवि संतोख सिंह जी लिखते ने कि कोई बाहरों ही करके भाव तैयार करके चीजा नूं दरबार दे विच लैके पहुंचदे। तानिए नाम को पावन करे आछी करन चातुरी तरे। भाव के बहुता सारा इनाम दे रूप दे विच तन उन्हां नूं प्राप्त हुंदा है जिहड़े कि वधिया घर बनाउंदे ने ते कारीगरी दिखाउंदे। कारीगर सो प्रभु उचारा रुचिर दुकान बनाए बजारा। कारीगर नूं सतगुरां ने हुक्म कीता है कि बहुत सोहना बाजार बनाउणा है। सतगुरु जी कहिंदे ने कि बाजार दे दोवें पासे दुकाना बन। चार प्रतोली रचिए जित कित बसे सुखी नर गण तर हित चित। इस तो अलावा सतगुरु ने आख्या कि चौड़ी सड़क शहर दे विच दी होके लंघे, ऐसी सड़क बनाउणी है तां कि इत्थों दे रहण वाले हर एक प्रकार दे नाल हित चित दे नाल सुखी रहण। सुन कै हुकम करियो सब सुंदर जह कह रुचिर पौर के मंदर। कवि जी लिखते ने कि कारीगर ने सुन के बहुत वधिया सुंदर सड़क बनाई है। इस तो अलावा तरह तरह के मकान बनाए ने, सुंदर दरवाजे रखे। जन विश्वकर्मा आन बनाए पंकत सदन बाजार सुहाए। कवि संतोख सिंह जी लिखते ने इना सोहना बाजार बनया, इनिया सोहनिया दुकाना बनिया ने कि मानो इस तरह लगता है कि जिवें स्वयं विश्वकर्मा जी ने आण के ये सारा कुछ सिरजिया होवे, सारा कुछ बनाया होवे। क्योंकि जिहड़े विश्वकर्मा जी ने उन्हां नूं कला दा देवता मन्निया जांदा है। भाई कान सिंह जी नाभा विश्वकर्मा दे बारे महान कोश दे विच इस तरह जिक्र करदे ने। ਉਹ ਲਿਖਦੇ ਨੇ ਵਿਸ਼ਕਰਮਾ ਇੱਕ ਦੇਵਤਾ ਹੈ
ਜਿਸ ਨੂੰ ਮਹਾਭਾਰਤ ਅਤੇ ਪੁਰਾਣਾ ਦੇ ਵਿੱਚ ਦੇਵਤਿਆਂ ਦਾ ਚੀਫ ਇੰਜੀਨੀਅਰ ਦੱਸਿਆ ਗਿਆ ਹੈ। ਇਹ ਸਿਰਫ ਦੇਵਤਿਆਂ ਦੇ ਮਕਾਨ ਹੀ ਨਹੀਂ ਰਚਦਾ ਬਲਕਿ ਦੇਵਤਿਆਂ ਦੇ ਅਸਤਰ ਸ਼ਸਤਰਾਂ ਨੂੰ ਵੀ ਇਹੀ ਬਣਾਉਂਦਾ ਹੈ। ਇੱਕ ਗ੍ਰੰਥ ਹੈ ਜਿਹਦੇ ਵਿੱਚ ਕਿ ਬਹੁਤ ਸਾਰੇ ਦਸਤਕਾਰੀ ਦੇ ਹੁਨਰ ਬਿਆਨ ਕੀਤੇ ਗਏ ਨੇ। ਕਵੀ ਕਾਨ ਸਿੰਘ ਜੀ ਨਾਭਾ ਲਿਖਦੇ ਨੇ ਕਿ ਉਹਨਾਂ ਦਾ ਹੀ ਰਚਿਆ ਹੋਇਆ ਇਹ ਗ੍ਰੰਥ ਹੈ। ਮਹਾਭਾਰਤ ਦੇ ਵਿੱਚ ਇਸ ਦੀ ਬਾਬਤ ਇਸ ਤਰ੍ਹਾਂ ਲਿਖਿਆ ਹੈ, ਦੇਵਤਿਆਂ ਦਾ ਪਤੀ, ਗਹਿਣੇ ਘੜਨ ਵਾਲਾ, ਵਧੀਆ ਕਾਰੀਗਰ, ਜਿਸਨੇ ਕਿ ਦੇਵਤਿਆਂ ਦੇ ਰੱਥ ਤੱਕ ਬਣਾਏ ਹਨ, ਜਿਸ ਦੇ ਹੁਨਰ ਤੇ ਪ੍ਰਿਥਵੀ ਖੜੀ ਹੈ ਅਤੇ ਜਿਸ ਦੀ ਸਦੀਵ ਪੂਜਾ ਕੀਤੀ ਜਾਂਦੀ ਹੈ। ਰਮਾਇਣ ਦੇ ਵਿੱਚ ਲਿਖਿਆ ਹੈ ਕਿ ਵਿਸ਼ਕਰਮਾ ਅੱਠਵੇਂ ਵਸ ਪ੍ਰਭਾਸ ਦਾ ਪੁੱਤਰ ਲਾਵਣ ਜਮਤੀ ਭਾਵ ਕੇ ਯੋਗ ਸਿੱਧਾ ਦੇ ਪੇਟੋਂ ਪੈਦਾ ਹੋਇਆ। ਇਸ ਦੀ ਪੁੱਤਰੀ ਸੰਜਨਾ ਦਾ ਵਿਆਹ ਸੂਰਜ ਦੇ ਨਾਲ ਹੋਇਆ ਸੀ, ਪਰ ਜਦ ਸੰਜਨਾ ਸੂਰਜ ਦਾ ਤੇਜ ਸਹਾਰ ਨਾ ਸਕੀ ਤਾਂ ਵਿਸ਼ਕਰਮਾ ਨੇ ਸੂਰਜ ਨੂੰ ਆਪਣੇ ਖਰਾਦ ਤੇ ਚਾੜ ਕੇ ਉਸਦਾ ਅੱਠਵਾਂ ਭਾਗ ਛਿੱਲ ਦਿੱਤਾ, ਜਿਸ ਤੋਂ ਸੂਰਜ ਦੀ ਤਪਸ਼ ਘੱਟ ਹੋ ਗਈ। ਸੂਰਜ ਦੀ ਛਿੱਲੜ ਤੋਂ ਵਿਸ਼ਕਰਮਾ ਨੇ ਵਿਸ਼ਨੂੰ ਜੀ ਦਾ ਸੁਦਰਸ਼ਨ ਚੱਕਰ ਬਣਾਇਆ। ਇਸ ਤੋਂ ਇਲਾਵਾ ਸ਼ਿਵਜੀ ਭਗਵਾਨ ਦਾ ਤ੍ਰਿਸ਼ੂਲ ਬਣਾਇਆ। ਇਸ ਤੋਂ ਇਲਾਵਾ ਕਾਰਤਕੇ ਜੋ ਕਿ ਸ਼ਿਵਜੀ ਦਾ ਪੁੱਤਰ ਸੀ ਉਹਦੀ ਬਰਛੀ ਬਣਾਈ। ਇਸ ਤੋਂ ਇਲਾਵਾ ਹੋਰ ਵੀ ਬਹੁਤੇ ਸਾਰੇ ਦੇਵਤਿਆਂ ਦੇ ਹਥਿਆਰ ਵਿਸ਼ਕਰਮਾ ਨੇ ਉਸੇ ਸੂਰਜ ਦੀ ਛਿੱਲ ਤੋਂ ਤਿਆਰ ਕੀਤੇ। ਜਗਨਨਾਥ ਦਾ ਬੁੱਤ ਵੀ ਇਸੇ ਕਾਰੀਗਰ ਦੀ ਦਸਤਕਾਰੀ ਦਾ ਕਮਾਲ ਹੈ। ਵਿਸ਼ਕਰਮਾ ਦੀ ਪੂਜਾ ਦਾ ਦਿਨ ਹਿੰਦੂ ਮਤ ਦੇ ਅਨੁਸਾਰ ਭਾਦਰੋਂ ਦੀ ਸੰਗਰਾਂਦ ਨੂੰ ਮਨਾਇਆ ਜਾਂਦਾ, ਜਿਹਨੂੰ ਕਿ ਅੱਜ ਕੱਲ ਆਪਾਂ ਕਹਿ ਦਿੰਦੇ ਹਾਂ ਅੰਗਰੇਜ਼ੀ ਦੇ ਵਿੱਚ ਵਿਸ਼ਕਰਮਾ ਡੇ। ਉਸ ਦਿਨ ਜਿੰਨੇ ਵੀ ਦਸਤਕਾਰ ਨੇ ਉਹ ਕੰਮ ਨਹੀਂ ਕਰਦੇ, ਸਗੋਂ ਆਪਣੇ ਔਜ਼ਾਰਾਂ ਦੀ ਹਥਿਆਰਾਂ ਦੀ ਪੂਜਾ ਕਰਦੇ ਨੇ। ਉਸ ਦਿਨ ਛੁੱਟੀ ਦਾ ਦਿਨ ਹੁੰਦਾ ਹੈ ਜਿਹਨੂੰ ਵਿਸ਼ਕਰਮਾ ਡੇ ਆਖਿਆ ਜਾਂਦਾ ਹੈ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਵਿਸ਼ਕਰਮਾ ਕਾਰੀਗਰਾਂ ਦਾ ਦੇਵਤਾ ਮੰਨਿਆ ਗਿਆ ਹੈ, ਸਾਰਾ ਕੁਝ ਉਹੀ ਰਚਦਾ ਹੈ। ਹੁਣ ਕਵੀ ਸੰਤੋਖ ਸਿੰਘ ਜੀ ਨੇ ਇਸ ਗੱਲ ਦਾ ਪ੍ਰਮਾਣ ਦਿੱਤਾ ਹੈ, ਇੰਨੇ ਵਧੀਆ ਕਾਰੀਗਰਾਂ ਨੇ ਇੰਨੇ ਵਧੀਆ ਘਰ ਬਣਾਏ ਨੇ, ਦੁਕਾਨਾਂ ਬਣਾਈਆਂ ਨੇ, ਬਾਜ਼ਾਰ ਬਣਾਏ ਨੇ। ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਸਵੈਮ ਸਾਰੀ ਦੀ ਸਾਰੀ ਰਚਨਾ ਵਿਸ਼ਕਰਮਾ ਜੀ ਨੇ ਆਣ ਕੇ ਕੀਤੀ ਹੋਵੇ। ਸੁੰਦਰ ਗਰੀ ਕਰੀ ਇੱਕ ਸਾਰੀ, ਵਿਚਰਤ ਹਰਖਤ ਚਿਤ ਨਰ ਨਾਰੀ। ਬੜੀਆਂ ਸੁੰਦਰ ਗਲੀਆਂ ਇੱਕੋ ਵਰਗੀਆਂ ਬਣਾਈਆਂ ਗਈਆਂ ਨੇ, ਜਿਹਦੇ ਵਿੱਚ ਦੀ ਖੁਸ਼ੀ ਦੇ ਨਾਲ ਇਸਤਰੀ ਤੇ ਪੁਰਸ਼ ਲੰਘਦੇ ਨੇ। ਚੌਂ ਦਿਸ਼ ਮੈਂ ਉਪ ਬਣ ਲਗਵਾਏ, ਤਰਵਰ ਸਰਬ ਜਾਤ ਕੇ ਲਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤੋਂ ਇਲਾਵਾ ਚੌਂ ਦਿਸ਼ ਮੈਂ ਉਪਵਣ ਲਗਵਾਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਨਗਰੀ ਦੇ ਚਾਰ ਚੁਫੇਰੇ ਬਹੁਤੇ ਸਾਰੇ ਬਾਗ ਲਗਵਾਏ ਨੇ। ਉਹਨਾਂ ਬਾਗਾਂ ਦੇ ਵਿੱਚ ਕਵੀ ਜੀ ਲਿਖਦੇ ਨੇ ਕਿ ਤਰ੍ਹਾਂ ਤਰ੍ਹਾਂ ਦੇ ਵੱਖਰੇ ਵੱਖਰੇ ਜਾਤੀਆਂ ਦੇ ਰੁੱਖ ਲਾਏ। ਨਾਨਾ ਬਰਨ ਲੱਗੀ ਫੁਰਵਾਰੀ, ਵਿਕਸਤ ਪ੍ਰਥਕ ਪ੍ਰਥਕ ਰਚ ਕਿਆਰੀ। ਇਸ ਤੋਂ ਇਲਾਵਾ ਬਾਗਾਂ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਰੰਗਾਂ ਦੀਆਂ ਤਰ੍ਹਾਂ ਤਰ੍ਹਾਂ ਦੀਆਂ ਫੁਲਵਾੜੀਆਂ ਲਾਈਆਂ ਗਈਆਂ ਨੇ, ਜਿਨ੍ਹਾਂ ਫੁਲਵਾੜੀਆਂ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਰੰਗਾਂ ਰੰਗਾਂ ਦੇ ਫੁੱਲ ਵਿਕਸਦੇ ਨੇ, ਖਿੜਦੇ ਨੇ। ਬੀਚ ਸਥੰਡਲ ਕਰੇ ਚੁਕਾਉਣ, ਨਿਕਟ ਨਿਕਟ ਤਰ ਵਾਰ ਵੱਢ ਜਾਣ। ਕਵੀ ਜੀ ਲਿਖਦੇ ਨੇ ਕਿ ਜਿਹੜਾ ਵੀ ਬਾਗ ਲਾਇਆ ਹੈ ਉਸ ਬਾਗ ਦੇ ਵਿੱਚ ਇੱਕ ਥੜਾ ਬੈਠਣ ਦੇ ਵਾਸਤੇ ਚੁਕਾਉਣਾ ਬਣਾਇਆ ਜਾਂਦਾ। ਕਵੀ ਜੀ ਲਿਖਦੇ ਨੇ ਕਿ ਉਸ ਥੜੇ ਦੇ ਲਾਗੇ ਕੋਈ ਵੱਡੇ ਤੋਂ ਵੱਡਾ ਰੁੱਖ ਲਾਇਆ ਜਾਂਦਾ।
ਆੜੂ ਦਾੜਮ ਕਦਲੀ ਖਰੇ, ਸਿਓ ਰਸਾਲ ਜਿ ਸਵਾਦਲ ਖਰੇ।
ਬਾਗਾਂ ਦੇ ਵਿੱਚ ਕਿਹੜੇ ਕਿਹੜੇ ਬੂਟੇ ਲਾਏ ਗਏ ਨੇ ਉਹਨਾਂ ਦਾ ਕਵੀ ਜੀ ਨੇ ਬਿਆਨ ਦਿੱਤਾ। ਕਵੀ ਜੀ ਲਿਖਦੇ ਨੇ ਆੜੂ ਦਾੜਮ ਕਦਲੀ ਖਰੇ, ਭਾਵ ਕੇ ਆੜੂਆਂ ਦੇ ਬੂਟੇ ਲਾਏ ਨੇ। ਇਸ ਤੋਂ ਇਲਾਵਾ ਦਾੜਮ ਆਖਿਆ ਜਾਂਦਾ ਹੈ ਅਨਾਰਾਂ ਨੂੰ, ਅਨਾਰਾਂ ਦੇ ਬੂਟੇ ਨੇ। ਇਸ ਤੋਂ ਇਲਾਵਾ ਕਦਲੀ, ਕਦਲੀ ਤੋਂ ਭਾਵ ਹੈ ਕੇਲਾ, ਕੇਲਿਆਂ ਦੇ ਬੂਟੇ ਨੇ, ਬਹੁਤ ਵਧੀਆ। ਸਿਓ ਰਸਾਲ ਜੇ ਸਵਾਦਲ ਖਰੇ, ਇਸ ਤੋਂ ਇਲਾਵਾ ਸੇਬਾਂ ਦੇ ਬੂਟੇ ਨੇ, ਅੰਬਾਂ ਦੇ ਬੂਟੇ ਨੇ, ਜਿਹੜੇ ਕਿ ਬੜੇ ਸਵਾਦਮਈ ਨੇ। तुरश मदर फल जिनको ब्रिंद एक लग है एक होत बिलंद।
कई खटास वाले बूटे ने ते कई कवि जी लिखते ने के मिठे फलां दे बूटे ने। कवि संतोख सिंह जी लिखते ने के कोई वड्डा रुख है ते कोई छोटा बूटा है।
आदि अंगूर लता लगवाई जह कह पंकत खरी सुहाई।
इस तो अलावा कवि संतोख सिंह जी लिखते ने के बहुतियां सारियां अंगूरां दियां वेलां भी लाईयां गईयां ने कतारां दे विच कर करके।
बोलत गण बिहंग बहु जाती कोकल कीर मोर बहु पांती।
कवि संतोख सिंह जी लिखते ने इना सुंदर बागां दे विच सुंदर जिहड़े पंछी ने उह अपनी बाणी बोलदे ने भाव के पंछी बोलदे ने।
कोकल कीर मोर बहु पांती।
कवि संतोख सिंह जी लिखते ने के कोयलां बोलदियां ने। इस तों इलावा जिहड़े कीर ने ਉਹ ਬੋਲਦੇ ਨੇ ਭਾਵ ਕੇ ਤੋਤੇ ਬੋਲਦੇ ਨੇ। ਇਸ ਤੋਂ ਇਲਾਵਾ ਮੋਰਾਂ ਦੀ ਬੜੀ ਰੁਣ ਝੁਣ ਪੈਂਦੀ।
ਪਾਰਾ ਵਾਤ ਚੱਕਵਣ ਕੇ ਨਾਦ ਜਿਨ ਕੇ ਸੁਣੇ ਹੋਏ ਅਹੀ ਲਾਦ।
ਇਸ ਤੋਂ ਇਲਾਵਾ ਤੋਤੇ ਬੋਲਦੇ ਨੇ, ਚਕਵੇ ਬੋਲਦੇ ਨੇ, ਕਬੂਤਰ ਬੋਲਦੇ ਨੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਐਸੇ ਨਾਦ ਨੂੰ ਸੁਣ ਕੇ ਭਾਵ ਕੇ ਐਸੀਆਂ ਪੰਛੀਆਂ ਦੀ ਆਵਾਜ਼ਾਂ ਨੂੰ ਸੁਣ ਕੇ ਮਨ ਦੇ ਵਿੱਚ ਉਮੰਗ ਪੈਦਾ ਹੁੰਦੀ ਹੈ, ਖੁਸ਼ੀ ਹੁੰਦੀ।
ਥੋਰੇ ਦਿਵਸਣ ਰਚਨਾ ਕਨੀ ਪ੍ਰਭੂ ਕਿਰਪਾ ਤੇ ਸੁੰਦਰ ਬਣੀ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਥੋੜਿਆਂ ਹੀ ਦਿਨਾਂ ਦੇ ਵਿੱਚ ਸਤਿਗੁਰੂ ਗੋਬਿੰਦ ਸਿੰਘ ਜੀ ਦੀ ਕਿਰਪਾ ਦੇ ਨਾਲ ਸੁੰਦਰ ਰਚਨਾ ਆਨੰਦਪੁਰ ਦੇ ਵਿੱਚ ਬਣ ਗਈ।
ਪੁੰਜ ਕਵੀ ਗੁਰ ਢਿੱਗ ਪੁਣ ਆਏ ਕਰ ਕਵਿਤਣ ਅਧਿਕ ਰਜਾਏ।
ਇਸ ਤੋਂ ਇਲਾਵਾ ਬਹੁਤੇ ਸਾਰੇ ਜਿਹੜੇ ਕਵੀ ਜਨ ਨੇ ਉਹ ਸਤਿਗੁਰਾਂ ਦੇ ਦਰਬਾਰ ਦੇ ਵਿੱਚ ਪਹੁੰਚੇ ਨੇ, ਜਿਨ੍ਹਾਂ ਨੇ ਅਨੇਕਾਂ ਪ੍ਰਕਾਰ ਦੇ ਕਵਿਤ ਸੁਣਾ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਰਿਝਾਇਆ, ਖੁਸ਼ ਕੀਤਾ।
ਮੌਜ ਦਰਬ ਕੀ ਪਾਏ ਬਡੇਰੀ ਕੀਰਤ ਜਹ ਕਹਿ ਬਿਥਰ ਕਨੇਰੀ।
ਜਿਹੜੇ ਕਵੀ ਨੇ ਉਹ ਆਪਣੀਆਂ ਸੁੰਦਰ ਕਵਿਤਾਵਾਂ ਰਚ ਕੇ ਸਤਿਗੁਰਾਂ ਨੂੰ ਸੁਣਾਉਂਦੇ ਨੇ। ਸਤਿਗੁਰੂ ਜੀ ਉਹਨਾਂ ਦੀ ਕਵਿਤਾ ਤੋਂ ਖੁਸ਼ ਹੋ ਕੇ ਉਹਨਾਂ ਨੂੰ ਬਹੁਤਾ ਸਾਰਾ ਧਨ ਪ੍ਰਦਾਨ ਕਰਦੇ ਨੇ। ਇਸ ਤਰੀਕੇ ਦੇ ਨਾਲ ਕਵੀ ਜੀ ਲਿਖਦੇ ਨੇ ਕਿ ਸਤਿਗੁਰਾਂ ਦੀ ਜਿਹੜੀ ਕੀਰਤੀ ਹੈ ਉਹ ਜਗ੍ਹਾ ਜਗ੍ਹਾ ਦੇ ਉੱਤੇ ਬਹੁਤੀ ਫੈਲੀ।
ਜੇ ਜੇ ਬਸੇ ਆਨੰਦਪੁਰ ਆਏ ਸਰਬ ਭਾਂਤ ਤੇ ਸੁਖ ਬਹੁ ਪਾਏ।
ਜਿਹੜੇ ਜਿਹੜੇ ਵੀ ਆਨੰਦਪੁਰ ਦੇ ਵਿੱਚ ਆਣ ਕੇ ਵਸੇ ਨੇ ਹਰ ਇੱਕ ਪ੍ਰਕਾਰ ਦੇ ਨਾਲ ਉਹਨਾਂ ਨੂੰ ਬਹੁਤੇ ਜ਼ਿਆਦਾ ਸੁਖਾਂ ਦੀ ਪ੍ਰਾਪਤੀ ਹੋਈ।
ਪੁੰਜ ਖਾਲਸਾ ਉਤਰਿਓ ਰਹਿ ਸੇਵਾ ਗੁਰੂ ਕਾ ਰਸ ਕੋ ਲਹਿ।
ਇਸ ਤੋਂ ਇਲਾਵਾ ਕਵੀ ਜੀ ਲਿਖਦੇ ਨੇ ਕਿ ਬਹੁਤੀ ਸਾਰੀ ਸੰਗਤ ਆਨੰਦਪੁਰ ਦੇ ਵਿੱਚ ਹਮੇਸ਼ਾ ਟਿਕੀ ਰਹਿੰਦੀ ਹੈ।
ਸੇਵਾ ਗੁਰ ਸੋ ਰਸ ਕੋ ਲਹਿ,
ਭਾਵ ਕੇ ਸਤਿਗੁਰਾਂ ਦੀ ਸੇਵਾ ਕਰਦੇ ਨੇ ਸਿੱਖ ਤੇ ਸਤਿਗੁਰਾਂ ਦੇ ਅੰਮ੍ਰਿਤਮਈ ਜਿਹੜੇ ਬਚਨ ਨੇ ਉਹਨਾਂ ਨੂੰ ਸੁਣ ਕੇ ਰਸ ਲੈਂਦੇ ਨੇ।
ਗੁਰਮਤ ਧਰ ਧਰ ਹੋਏ ਔਰ ਗਿਆਨੀ ਰਾਖੈ ਰਹਿਤ ਪਠੈ ਗੁਰ ਬਾਣੀ।
ਗੁਰੂ ਦੀ ਮਤ ਨੂੰ ਲੈ ਕੇ ਗੁਰਮਤ ਦੇ ਧਾਰਨੀ ਬਣਦੇ ਨੇ, ਹਿਰਦੇ ਦੇ ਵਿੱਚ ਗਿਆਨ ਪੈਦਾ ਹੁੰਦਾ ਹੈ। ਇਸ ਤੋਂ ਇਲਾਵਾ ਗੁਰਬਾਣੀ ਨੂੰ ਪੜਿਆ ਜਾਂਦਾ ਹੈ, ਰਹਿਤ ਮਰਯਾਦਾ ਨੂੰ ਰੱਖਿਆ ਜਾਂਦਾ।
ਪਾਹੁਲ ਆਣ ਪੁੰਜ ਸਿੱਖ ਲੇਵੈ ਰੀਤ ਜਗਤ ਦੁਰਮਤ ਤਜ ਦੇਵੈ।
ਬਹੁਤੇ ਸਾਰੇ ਆਣ ਕੇ ਅੰਮ੍ਰਿਤ ਪਾਣ ਕਰਦੇ ਨੇ, ਅੰਮ੍ਰਿਤ ਛਕਦੇ ਨੇ, ਸਤਿਗੁਰਾਂ ਦੀ ਸਿੱਖਿਆ ਨੂੰ ਲੈਂਦੇ ਨੇ।
ਰੀਤ ਜਗਤ ਦੁਰਮਤ ਤਜ ਦੇਵੈ,
ਭਾਵ ਕੇ ਜਗਤ ਦੇ ਵਿੱਚ ਦੁਰਮਤੀ ਦੀ ਰੀਤੇ ਨੂੰ ਉਹ ਛੱਡ ਦਿੰਦੇ ਨੇ।
ਲੱਗੈ ਦੀਵਾਨ ਬਿਰਾਜੈ ਬੀਚ ਦਰਸੈ ਆਣ ਉੱਚ ਅਰ ਨੀਚ।
ਸਤਿਗੁਰਾਂ ਦਾ ਦਰਬਾਰ ਸਜਦਾ ਹੈ, ਸਤਿਗੁਰੂ ਜੀ ਦਰਬਾਰ ਦੇ ਵਿੱਚ ਆਣ ਕੇ ਬੈਠ ਕੇ ਦਰਸ਼ਨ ਦਿੰਦੇ ਨੇ। ਉੱਚੇ ਤੇ ਨੀਵੇਂ ਸਾਰੇ ਸਤਿਗੁਰਾਂ ਦੇ ਦਰਸ਼ਨਾਂ ਦੇ ਆਨੰਦ ਨੂੰ ਮਾਣਦੇ ਨੇ।
ਅਰ ਪੈਨ ਕੇ ਅਕੋਰਨ ਲਿਆਏ ਹੈ ਹਥਿਆਰ ਦਰਬ ਸਮੁਦਾਏ। ਸੰਗਤਾਂ ਦੇ ਵੱਲੋਂ ਅਨੇਕਾਂ ਪ੍ਰਕਾਰ ਦੀਆਂ ਭੇਟਾਵਾਂ ਅਰਪਣ ਕੀਤੀਆਂ ਜਾਂਦੀਆਂ ਨੇ, ਜਿਨ੍ਹਾਂ ਭੇਟਾਵਾਂ ਦੇ ਵਿੱਚ ਮਾਇਆ, ਹਥਿਆਰ, ਘੋੜੇ ਆਦਿਕ ਸ਼ਾਮਲ ਨੇ। ਵਸਤ੍ਰ ਵਿਭੂਖਣ ਬਹੁ ਬੁੱਲ ਕੇਰੇ, ਦੇਸ਼ ਵਿਦੇਸ਼ਣ ਕੇ ਨਾਰੇ ਹੀਰੇ। ਇਸ ਤੋਂ ਇਲਾਵਾ ਕਵੀ ਜੀ ਲਿਖਦੇ ਨੇ ਕਿ ਬਹੁਤੇ ਕੀਮਤੀ ਕੱਪੜੇ, ਬਹੁਤੇ ਮੁੱਲ ਦੇ ਗਹਿਣੇ ਵੀ ਅਰਪਣ ਹੁੰਦੇ ਨੇ, ਦੇਸ਼ਾਂ ਵਿਦੇਸ਼ਾਂ ਤੋਂ ਆਉਣ ਵਾਲੇ ਲੋਕ ਦੇਖਦੇ ਨੇ। ਆਣ ਅਨੰਦਪੁਰ ਕਰ ਬਿਸਰਾਮੂ, ਬਿਰਮਾ ਮੈਂ ਹੇਰਤ ਅਬੀਰਾਮੂ। ਦੂਰਾਂ ਦੂਰਾਂ ਤੋਂ ਅਨੰਦਪੁਰ ਦੇ ਵਿੱਚ ਆਣ ਕੇ ਵਿਸਰਾਮ ਕੀਤਾ ਜਾਂਦਾ, ਟਿਕਾ ਕੀਤਾ ਜਾਂਦਾ। ਬਿਰਮਾ ਮੈਂ ਹੇਰਤ ਬਿਰਾਮੂ, ਭਾਵ ਕਿ ਅਨੰਦਪੁਰ ਨਗਰੀ ਦੀ ਆਨੰਦਮਈ ਜਿਹੜੀ ਸੁੰਦਰ ਰਚਨਾ ਹੈ, ਉਸ ਨੂੰ ਦੇਖ ਕੇ ਸਾਰਿਆਂ ਦਾ ਮਨ ਭਰਮ ਜਾਂਦਾ ਹੈ, ਲੁਭਾਇਮਾਨ ਹੋ ਜਾਂਦਾ ਹੈ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਹਾਂ। ਸਕਲ ਸੈਲ ਪਤ ਥਿਰ ਰਹੇ, ਨਿਜ ਰਜ ਤਾਨੀ ਜਾਏ। ਆਣ ਮਾਣ ਸਤ ਗੁਰੂ ਕੀ ਔਰ ਹੰਕਾਰ ਬਿਲਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿੰਨੇ ਵੀ ਪਹਾੜੀ ਰਾਜੇ ਨੇ, ਆਪੋ ਆਪਣੀਆਂ ਰਾਜਧਾਨੀਆਂ ਦੇ ਵਿੱਚ ਜਾ ਟਿਕੇ ਨੇ। ਥੋੜੇ ਸਮੇਂ ਤੋਂ ਬਾਅਦ ਸਾਰਿਆਂ ਨੇ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਆਣ ਨੂੰ ਮੰਨ ਲਿਆ, ਹੰਕਾਰ ਉਹਨਾਂ ਦਾ, ਕਵੀ ਜੀ ਲਿਖਦੇ ਨੇ, ਦੂਰ ਹੋ ਗਏ। ਜਹਾਂ ਕਹਾਂ ਹੋਏ ਤੂਛਣ ਥਿਰੇ, ਭੀਮ ਚੰਦ ਨਰ ਪਠਵਨ ਕਰੇ। ਭਾਵ ਕੇ ਜਿਹੜੇ ਪਹਾੜੀ ਰਾਜੇ ਨੇ, ਜਿੱਥੇ ਕਿੱਥੇ ਚੁੱਪ ਨੂੰ ਧਾਰਨ ਕਰਕੇ ਟਿਕ ਗਏ ਨੇ। ਇੱਕ ਸਮੇਂ ਰਾਜੇ ਭੀਮ ਚੰਦ ਨੇ ਆਪਣੇ ਦੂਤ ਨੂੰ ਸਤਿਗੁਰਾਂ ਦੇ ਕੋਲ ਭੇਜਿਆ। ਪ੍ਰਭ ਜੀ ਪੂਲਿਓ ਮੈਂ ਬਖਸ਼ੀ ਜੈ, ਨਿਜ ਬਖਸ਼ਿੰਦ ਬਿਰਦ ਲਖ ਲੀਜੈ। ਰਾਜੇ ਭੀਮ ਚੰਦ ਨੇ ਆਪਣੇ ਦੂਤ ਨੂੰ ਭੇਜਿਆ, ਦੂਤ ਦੇ ਹੱਥ ਉਸਨੇ ਇੱਕ ਚਿੱਠੀ ਲਿਖ ਕੇ ਭੇਜੀ ਹੈ, ਜਿਸ ਚਿੱਠੀ ਦੇ ਵਿੱਚ ਰਾਜੇ ਨੇ ਲਿਖਿਆ ਕਿ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ, ਮੈਂ ਭੁੱਲ ਗਿਆ, ਮੈਨੂੰ ਕਿਰਪਾ ਕਰਕੇ ਖਿਮਾ ਕਰ ਦਿਓ, ਤੁਸੀਂ ਤੇ ਬਖਸ਼ਿੰਦੋ ਆਪਣੇ ਧਰਮ ਦੀ ਲਾਜ ਰੱਖ ਕੇ ਮੈਨੂੰ ਮਾਫ਼ ਕਰ ਦਿਓ। ਹਮਨੇ ਆਪਣੋ ਸਗਲ ਬਿਗਾਰਾ, ਭਇਓ ਵਿਰੋਧ ਨਿਤਾ ਪ੍ਰਤੀ ਪਾਰਾ। ਚਿੱਠੀ ਦੇ ਵਿੱਚ ਰਾਜੇ ਭੀਮ ਚੰਦ ਨੇ ਲਿਖਿਆ ਕਿ ਨਿਤਾ ਪ੍ਰਤੀ ਬਹੁਤਾ ਜ਼ਿਆਦਾ ਤੁਹਾਡੇ ਨਾਲ ਵਿਰੋਧ ਪਾ ਕੇ ਮੈਂ ਆਪਣਾ ਬਹੁਤ ਕੁਝ ਵਿਗਾੜ ਲਿਆ।
ਆਬ ਮੈਂ ਸ਼ਰਨ ਪਰਿਓ ਬਲਹਾਰੀ, ਗੌਰਵ ਮਹਿਮਾ ਜਾਣ ਤਿਹਾਰੀ।
ਹੇ ਸੱਚੇ ਪਾਤਸ਼ਾਹ ਜੀ, ਹੁਣ ਮੈਂ ਬਲ ਤੋਂ ਹੀਣਾ ਹੋ ਕੇ, ਤਾਕਤ ਤੋਂ ਰਹਿਤ ਹੋ ਕੇ ਤੁਹਾਡੇ ਚਰਨਾਂ ਦੇ ਸ਼ਰਨ ਦੇ ਵਿੱਚ ਡਿੱਗਣਾ ਚਾਹੁੰਦਾ, ਤੁਹਾਡੀ ਵੱਡੀ ਮਹਿਮਾ ਨੂੰ ਜਾਣ ਕੇ।
ਗਣ ਰਾਜੇ ਉਪਦੇਸ਼ਤ ਮੋਹੀ, ਜਿਸ ਤੇ ਰਾਵਰ ਸੋ ਰਣ ਹੋਹੀ।
ਰਾਜੇ ਭੀਮ ਚੰਦ ਨੇ ਚਿੱਠੀ ਦੇ ਵਿੱਚ ਇਹ ਵੀ ਲਿਖਿਆ ਕਿ ਬਹੁਤੇ ਸਾਰੇ ਰਾਜਿਆਂ ਦੇ ਕਹਿਣ ਦੇ ਕਰਕੇ ਮੈਂ ਤੁਹਾਡੀ ਮਹਿਮਾ ਨੂੰ ਭੁੱਲ ਕੇ ਤੁਹਾਡੇ ਨਾਲ ਜੰਗ ਲੜਿਆ।
ਕਹੇ ਅਪਰ ਕੇ ਬਿਗਰਤ ਰਹਿਓ, ਆਬ ਮੈਂ ਸ਼ਰਨ ਮਹਾਤਮ ਲਹਿਓ।
ਦੂਜਿਆਂ ਦੇ ਕਹਿਣ ਦੇ ਉੱਤੇ ਸੱਚੇ ਪਾਤਸ਼ਾਹ ਜੀ ਮੈਂ ਵਿਗੜਿਆ ਰਿਹਾ, ਸੱਚੇ ਪਾਤਸ਼ਾਹ ਜੀ ਮੈਂ ਹੁਣ ਤੁਹਾਡੇ ਮਹਾਤਮ ਨੂੰ ਜਾਣ ਚੁੱਕਾ ਹਾਂ, ਇਸ ਕਰਕੇ ਤੁਹਾਡੇ ਚਰਨਾਂ ਦੀ ਸ਼ਰਨ ਦੇ ਵਿੱਚ ਪੈਣ ਦੀ ਮੈਂ ਬੇਨਤੀ ਕਰਦਾ।
ਇਤੇ ਆਦਿਕ ਲਿਖ ਬਿਨੈ ਬਡੇਰੀ, ਗੁਰ ਟਿਗ ਪਠੀ ਛਿਮੋ ਮਤ ਮੇਰੀ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰ੍ਹਾਂ ਦੀ ਬੇਨਤੀਆਂ ਭਰੀ ਚਿੱਠੀ ਰਾਜੇ ਨੇ ਲਿਖੀ ਹੈ, ਦੂਤ ਨੂੰ ਭੇਜਿਆ ਹੈ ਸਤਿਗੁਰਾਂ ਦੇ ਵੱਲ ਚਿੱਠੀ ਦੇ ਕੇ। ਇਸ ਤੋਂ ਇਲਾਵਾ ਇਹ ਵੀ ਬਾਰ ਬਾਰ ਚਿੱਠੀ ਦੇ ਵਿੱਚ ਲਿਖਿਆ ਕਿ ਮੇਰੀ ਮਤ ਥੋੜੀ ਹੈ, ਮੈਨੂੰ ਮਾਫ਼ ਕਰ ਦੇ।
ਤਵ ਸਤਿਗੁਰ ਕਾਗਜ ਪਠਵਾਇਓ, ਦਇਆ ਸਿੰਘ ਸੁਣ ਬਾਕ ਲਾਇਓ।
ਰਾਜੇ ਦੀ ਚਿੱਠੀ ਨੂੰ ਲੈ ਕੇ ਦੂਤ ਸਤਿਗੁਰਾਂ ਦੇ ਦਰਬਾਰ ਦੇ ਵਿੱਚ ਪਹੁੰਚਿਆ, ਸਤਿਗੁਰਾਂ ਨੇ ਹੁਕਮ ਕਰਕੇ ਚਿੱਠੀ ਨੂੰ ਪੜਵਾਇਆ, ਸਾਰੀ ਚਿੱਠੀ ਸੁਣੀ ਤੇ ਉਸ ਤੋਂ ਬਾਅਦ ਭਾਈ ਦਇਆ ਸਿੰਘ ਜੀ ਨੇ ਇਸ ਤਰ੍ਹਾਂ ਆਖਿਆ।
ਆਵ ਤੋ ਭਇਓ ਨਿਮਰ ਤਜ ਗਰਬਾ, ਖੋਏ ਦਰਬ ਅਰ ਜਸ ਜਗ ਸਰਬਾ।
ਭਾਈ ਦਇਆ ਸਿੰਘ ਨੇ ਸਤਿਗੁਰਾਂ ਦੇ ਚਰਨਾਂ ਦੇ ਵਿਚ ਅਰਜ ਕੀਤੀ ਕਿ ਸੱਚੇ ਪਾਤਸ਼ਾਹ, ਹੁਣ ਤੇ ਲੱਗਦਾ ਹੈ ਕਿ ਰਾਜਾ ਭੀਮ ਚੰਦ ਬੜਾ ਨਿਮਰਤਾ ਵਾਲਾ ਹੋ ਗਿਆ ਹੈ। ਉਹਨੇ ਆਪਣੇ ਹੰਕਾਰ ਨੂੰ ਛੱਡ ਦਿੱਤਾ, ਨਾਲੇ ਤੇ ਬਹੁਤੀ ਜਿਆਦਾ ਮਾਇਆ ਦਾ ਖਰਚਾ ਕੀਤਾ ਤੇ ਨਾਲੇ ਦੁਨੀਆਂ ਦੇ ਵਿਚ ਬਹੁਤੇ ਜਿਆਦਾ ਅਪਜਸ ਦੀ ਪ੍ਰਾਪਤੀ ਕੀਤੀ।
ਸ਼ਰਨ ਪਰਿਓ ਚਾਹਤ ਹੋਏ ਹਿਤ ਮੈਂ, ਲਖਿਓ ਮਹਾਤਮ ਮੈਂ ਕੁਛ ਚਿਤ ਮੈਂ।
ਸੱਚੇ ਪਾਤਸ਼ਾਹ ਜੀ, ਇਸ ਵੇਲੇ ਤੁਹਾਡੇ ਚਰਨਾਂ ਦੀ ਸ਼ਰਨ ਦੇ ਵਿਚ ਉਹ ਡਿੱਗਣਾ ਚਾਹੁੰਦਾ ਤੁਹਾਡੇ ਵੱਡੇ ਮਹਾਤਮ ਨੂੰ ਜਾਣ ਕੇ।
ਕਹਿੰਦਾ ਉਚਿਤ ਸੰਦ ਜੇ ਜਾਣੋ ਤਾਹੀ, ਲਿਓ ਮਿਲਾਏ ਸ੍ਰੀ ਪ੍ਰਭ ਪਗ ਪਾਹੀ।
ਦਇਆ ਸਿੰਘ ਨੇ ਅਰਜ ਕੀਤੀ ਕਿ ਸੱਚੇ ਪਾਤਸ਼ਾਹ, ਜੇਕਰ ਸੰਧੀ ਤੁਸੀਂ ਉਚਿਤ ਸਮਝਦੇ ਹੋ ਤੇ ਕਿਰਪਾ ਕਰਕੇ ਫਿਰ ਆਪਣੇ ਚਰਨਾਂ ਦੇ ਨਾਲ ਰਾਜੇ ਨੂੰ ਮਿਲਾ ਲਓ।
ਭੀਮ ਚੰਦ ਜੇ ਮਾਨੀਆਨ, ਅਪਰਜ ਗਿਰਪਤ ਕੇਤਕ ਮਾਨ।
ਭਾਈ ਦਇਆ ਸਿੰਘ ਜੀ ਕਹਿੰਦੇ ਨੇ ਕਿ ਰਾਜੇ ਭੀਮ ਚੰਦ ਨੇ ਜੇਕਰ ਤੁਹਾਡੀ ਆਣ ਨੂੰ ਮੰਨ ਲਿਆ ਹੈ, ਪਾਪ ਕੇ ਈਣ ਮੰਨ ਲਈ ਹੈ, ਅਪਰ ਜੇ ਗਿਰਪਤ ਕੇਤਕ ਮਾਨ, ਤੇ ਫੇਰ ਹੋਰ ਕਿੰਨੇ ਹੀ ਰਾਜੇ ਮੰਨ ਜਾਣਗੇ ਤੁਹਾਡੀ ਈਣ ਨੂੰ। ਜਾਂ ਫਿਰ ਉਸ ਤੁਕ ਦਾ ਇੱਕ ਹੋਰ ਭਾਵ ਅਰਥ ਇਸ ਤਰ੍ਹਾਂ ਲਾਇਆ ਜਾ ਸਕਦਾ ਕਿ ਫਿਰ ਉਹਨਾਂ ਦਾ ਕਿੰਨਾ ਕੁ ਮਾਨ ਰਹਿ ਜਾਏਗਾ, ਜਿਹੜੇ ਬਾਕੀ ਦੇ ਰਾਜੇ ਨੇ ਉਹ ਵੀ ਤੁਹਾਡੇ ਅਧੀਨ ਹੋਣਗੇ, ਜੇਕਰ ਰਾਜਾ ਭੀਮ ਚੰਦ ਹੀ ਤੁਹਾਡੀ ਈਣ ਨੂੰ ਮੰਨ ਗਿਆ ਤਾਂ।
ਬੇਮਖ ਹੋਏ ਮਾਰ ਬਹੁ ਖਾਈ, ਸ਼ਰਨ ਪਰੇ ਔਰ ਮੈਂ ਪਛਤਾਈ।
ਬੇਮੁਖ ਹੋ ਕੇ ਇਹਨਾਂ ਨੇ ਬਹੁਤੀ ਜਿਆਦਾ ਮਾਰ ਖਾਧੀ ਹੈ, ਇਸ ਵੇਲੇ ਪਛਤਾ ਕੇ ਤੁਹਾਡੇ ਚਰਨਾਂ ਦੀ ਸ਼ਰਨ ਦੇ ਵਿਚ ਰਾਜਾ ਭੀਮ ਚੰਦ ਪੈਣਾ ਚਾਹੁੰਦਾ।
ਮੇਲੋ ਆਪ ਉਚਿਤ ਹੈ ਬਾਤੀ, ਜੇ ਅਧੀਨ ਵੱਡੋ ਯਾ ਰਾਤੀ।
ਭਾਈ ਦਇਆ ਸਿੰਘ ਜੀ ਕਹਿੰਦੇ ਨੇ ਕਿ ਮੇਰੇ ਵਿਚਾਰ ਦੇ ਅਨੁਸਾਰ ਕਿਰਪਾ ਕਰਕੇ ਰਾਜੇ ਦੇ ਨਾਲ ਤੁਹਾਨੂੰ ਮਿਲਾਪ ਕਰ ਲੈਣਾ ਚਾਹੀਦਾ, ਇਹ ਚੰਗੀ ਗੱਲ ਹੋਵੇਗੀ। ਜੇਕਰ ਇੰਨਾ ਵੱਡਾ ਵੈਰੀ ਤੁਹਾਡਾ ਅਧੀਨ ਹੁੰਦਾ ਹੈ ਤਾਂ ਕੀ ਹਰਜ ਹੈ।
ਸੁਣ ਕਲ ਗੀ ਤਰ ਬਾਕ ਬਖਾਨਾ, ਪ੍ਰਥਮ ਕੁ ਕਰਮ ਤਿਨੋ ਹੀ ਠਾਨਾ।
ਜਦੋਂ ਭਾਈ ਦਇਆ ਸਿੰਘ ਨੇ ਇਸ ਤਰ੍ਹਾਂ ਦੀ ਬੇਨਤੀ ਕੀਤੀ ਤੇ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਪ੍ਰਥਮ ਕੁਕਰਮ ਤਿੰਨੋ ਹੀ ਥਾਨਾ। ਭਾਈ ਦਇਆ ਸਿੰਘ ਜੀ, ਪਹਿਲਾਂ ਜਿਹੜਾ ਕੁਕਰਮ ਹੈ, ਜਿਹੜਾ ਖੋਟਾ ਕਰਮ ਹੈ, ਉਹ ਇਹਨਾਂ ਨੇ ਕੀਤਾ।
ਆਪ ਜੇ ਮਿਲੇ ਨਹੀਂ ਅਪਮਾਨ, ਤਜੈ ਵਿਰੋਧ ਗੁਰਨ ਕੋ ਮਾਨ।
ਪਰ ਸਤਿਗੁਰੂ ਜੀ ਕਹਿੰਦੇ ਨੇ ਕਿ ਜੇਕਰ ਹੁਣ ਮਿਲਾਪ ਕਰਨਾ ਚਾਹੁੰਦਾ ਤੇ ਨਾ ਤੇ ਅਸੀਂ ਰਾਜੇ ਦਾ ਅਪਮਾਨ ਕਰਾਂਗੇ ਤੇ ਨਾ ਹੀ ਭਾਈ ਦਇਆ ਸਿੰਘ ਤੇਰੀ ਗੱਲ ਨੂੰ ਮੋੜਾਂਗੇ, ਭਾਵ ਕਿ ਅਸੀਂ ਅਪਮਾਨ ਨਹੀਂ ਕਰਾਂਗੇ। ਜੇਕਰ ਵਿਰੋਧ ਨੂੰ ਛੱਡ ਕੇ ਮਿਲਣਾ ਚਾਹੁੰਦਾ ਹੈ ਤੇ ਅਸੀਂ ਮਿਲਾਪ ਕਰਾਂਗੇ।
ਹਮ ਹੋਏ ਤਥਾ ਜਥਾ ਸੋ ਹੋਏ, ਮਿਲੇ ਮਿਲਾਵੇ ਅੰਤਰ ਖੋਏ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਅਸੀਂ ਉਵੇਂ ਦੇ ਹੋਵਾਂਗੇ ਜਿਵੇਂ ਦਾ ਰਾਜਾ ਭੀਮ ਚੰਦ ਹੋਵੇਗਾ। ਮਿਲੇ ਮਿਲਾਵੇ ਅੰਤਰ ਖੋਏ, ਜੇ ਮਿਲਣਾ ਚਾਹੇਗਾ ਤੇ ਸਾਰੇ ਦਾ ਸਾਰਾ ਫਰਕ ਵੈਰ ਦੂਰ ਕਰਕੇ ਮਿਲਾ ਲਵਾਂਗੇ ਆਪਣੇ ਨਾਲ।
ਰਿਸ ਬਸ ਵਹਿ ਕੇ ਲਰ ਬੇਚਾਹ, ਤਿਮ ਹੀ ਮਿਲੇ ਮੇਲ ਰਣ ਮਹਾ।
ਸਤਿਗੁਰੂ ਜੀ ਕਹਿੰਦੇ ਨੇ ਕਿ ਗੁੱਸੇ ਦੇ ਵਸ ਦੇ ਵਿਚ ਹੋ ਕੇ ਉਹਨੇ ਲੜਨ ਦੀ ਚਾਹ ਕੀਤੀ ਤੇ ਸਤਿਗੁਰੂ ਜੀ ਕਹਿੰਦੇ ਨੇ ਅਸੀਂ ਫਿਰ ਉਹਦੇ ਨਾਲ ਮਿਲਾਪ ਕੀਤਾ ਰਣ ਭੂਮੀ ਦੇ ਵਿਚ, ਤੇ ਜੇਕਰ ਉਹ ਰਸ ਰੱਖੇਗਾ ਇਸ ਤਰ੍ਹਾਂ ਆਵੇਗਾ ਤੇ ਅਸੀਂ ਫਿਰ ਵੀ ਮਿਲਾਪ ਕਰਾਂਗੇ। ਭਾਵ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਸ ਤਰ੍ਹਾਂ ਦਾ ਮੈਨੂੰ ਕੋਈ ਹੋ ਕੇ ਮਿਲਦਾ, ਮੈਂ ਉਸੇ ਤਰ੍ਹਾਂ ਦਾ ਅੱਗੋਂ ਹੋ ਕੇ ਉਹਨੂੰ ਮਿਲਦਾ।
ਦਇਓ ਹੁਕਮ ਨਾਮਾ ਲਿਖਵਾਏ, ਮ੍ਰਿਦਲ ਬਾਕ ਹਿਤ ਕੇ ਜਿਸ ਪਾਏ।
ਉਸ ਵੇਲੇ ਸਤਿਗੁਰਾਂ ਦੇ ਹੁਕਮ ਦੇ ਦੁਆਰਾ ਰਾਜੇ ਭੀਮ ਚੰਦ ਦੇ ਵੱਲ ਸਤਿਗੁਰਾਂ ਦਾ ਇੱਕ ਹੁਕਮਨਾਮਾ ਲਿਖਿਆ ਗਿਆ, ਜਿਹਦੇ ਵਿਚ ਬੜੇ ਕੋਮਲ ਤੇ ਮਿੱਠੇ ਲਫ਼ਜ਼ ਲਿਖੇ ਹੋਏ ਨੇ ਜਿਹੜੇ ਕਿ ਹਿਤ ਦੇ।
ਦੂਤ ਗਇਓ ਲੈ ਕਰ ਟਿਗ ਜਬੈ, ਖੋਲ ਪਠਾਏ ਜਾਣ ਹਿਤ ਸਬੈ।
ਸਤਿਗੁਰਾਂ ਦੇ ਹੁਕਮਨਾਮੇ ਨੂੰ ਲੈ ਕੇ ਦੂਤ ਰਾਜੇ ਭੀਮ ਚੰਦ ਦੇ ਕੋਲ ਪਹੁੰਚਿਆ। ਰਾਜੇ ਨੇ ਸਤਿਗੁਰਾਂ ਦੇ ਹੁਕਮਨਾਮੇ ਨੂੰ ਖੋਲ ਕੇ ਪੜਿਆ ਜਾਣ ਹਿਤ ਸਭੈ। ਸਾਰੇ ਬਚਨ ਸਤਿਗੁਰਾਂ ਦੇ ਲਿਖੇ ਹੋਏ ਪੜੇ ਨੇ, ਜਿਹੜੇ ਸਾਰੇ ਹੀ ਸਤਿਗੁਰਾਂ ਦੇ ਬਚਨ ਰਾਜੇ ਭੀਮ ਚੰਦ ਦੇ ਹਿਤਕਾਰੀ ਨੇ।
ਹਰ ਖਤ ਕਰ ਕੋਪ ਮਿਟਾਇਓ, ਪੁਣ ਪਮਾ ਪ੍ਰਧਾਨ ਪਠਾਇਓ।
ਰਾਜਾ ਭੀਮ ਚੰਦ ਖੁਸ਼ ਹੋਇਆ, ਸਾਰੇ ਵਿਰੋਧ ਨੂੰ ਮਨ ਤੋਂ ਦੂਰ ਕੀਤਾ ਤੇ ਆਪਣੇ ਪੰਮੇ ਵਜ਼ੀਰ ਨੂੰ ਸਤਿਗੁਰਾਂ ਦੇ ਕੋਲ ਭੇਜਿਆ।
ਮੇਲ ਕਰਿਓ ਬਾਤਨ ਕੇ ਸਾਥ, ਪਾਇਓ ਸ਼ੁੱਧ ਮਨ ਪੁਣ ਗਿਰ ਨਾਥ।
ਇਸ ਤਰੀਕੇ ਦੇ ਨਾਲ ਰਾਜੇ ਭੀਮ ਚੰਦ ਨੇ ਸਤਿਗੁਰਾਂ ਦੇ ਨਾਲ ਮਿਲਾਪ ਕੀਤਾ, ਪਾਇਓ ਮਨ ਸ਼ੁੱਧ ਗਿਰ ਨਾਥ, ਭਾਵ ਕੇ ਪਹਾੜੀ ਰਾਜੇ ਭੀਮ ਚੰਦ ਦਾ ਮਨ ਸ਼ੁੱਧ ਹੋ ਗਿਆ।
ਆਵਾਜਾਈ ਸਚਵਣ ਕੇਰੀ, ਕਹਿਤ ਰਹੋ ਦੇ ਪੇਟ ਬੜੇਰੀ।
ਫਿਰ ਕਵੀ ਜੀ ਲਿਖਦੇ ਨੇ ਕਿ ਆਵਾਜਾਈ ਵਜ਼ੀਰਾਂ ਦੀ ਲਗਾਤਾਰ ਸਤਿਗੁਰਾਂ ਦੇ ਕੋਲ ਹੁੰਦੀ ਰਹੀ, ਬਹੁਤੀ ਸਾਰੀ ਭੇਟਾ ਵੱਡੀ ਸਤਿਗੁਰਾਂ ਦੇ ਦਰਬਾਰ ਦੇ ਵਿੱਚ ਰਾਜਾ ਭੀਮ ਚੰਦ ਭੇਜਦਾ।
ਅਪਰ ਹੰਡੂਰੀ ਆਦਿਕ ਸਾਰੇ, ਮੰਤਰੀ ਪਠੈ ਪਰੈ ਜਬ ਕਾਰੇ।
ਇਸ ਤੋਂ ਇਲਾਵਾ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਹੋਰ ਹੰਡੂਰੀਆ ਰਿਆਸਤ ਦਾ ਰਾਜਾ ਤੇ ਹੋਰ ਜਿਹੜੇ ਬਾਕੀ ਰਿਆਸਤਾਂ ਦੇ ਮਾਲਕ ਰਾਜੇ ਨੇ, ਉਹ ਵੀ ਆਪਣੇ ਮੰਤਰੀਆਂ ਨੂੰ ਸਤਿਗੁਰਾਂ ਦੇ ਦਰਬਾਰ ਦੇ ਵਿੱਚ ਭੇਜਦੇ ਨੇ ਜਦੋਂ ਕੋਈ ਲੋੜ ਪੈਂਦੀ।
ਕਿਸ ਗਿਰ ਪਤ ਕੈ ਭਾਵ ਵਿਸਾਲਾ, ਕੇ ਚਿਤ ਕਰੇ ਅਲਪ ਹਿਤ ਵਾਲਾ।
ਭਾਵ ਕੇ ਸਾਰੇ ਹੀ ਪਹਾੜੀ ਰਾਜੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਮਿਲ ਚੁੱਕੇ ਨੇ, ਮਿਲਾਪ ਕਰ ਚੁੱਕੇ ਨੇ, ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਈਆਂ ਰਾਜਿਆਂ ਦੇ ਮਨ ਦੇ ਅੰਦਰ ਬਹੁਤਾ ਹਿੱਤ ਹੈ, ਬਹੁਤਾ ਪ੍ਰੇਮ ਹੈ, ਤੇ ਕਈਆਂ ਦੇ ਮਨ ਦੇ ਵਿੱਚ ਘੱਟ ਪ੍ਰੇਮ ਹੈ, ਥੋੜਾ ਲਗਾਵ ਹੈ।
ਇਸ ਬਿਦਰਸ ਹੋਇਓ ਗਿਰ ਰਾਜਨ, ਕਰੇ ਸੁਧਾਰਨ ਆਪਣੇ ਕਾਜਨ।
ਕਵੀ ਜੀ ਲਿਖਦੇ ਨੇ ਕਿ ਇਸ ਰੀਤੀ ਦੇ ਨਾਲ ਸਾਰਿਆਂ ਪਹਾੜੀ ਰਾਜਿਆਂ ਦੇ ਨਾਲ ਸਤਿਗੁਰਾਂ ਦਾ ਰਸ ਬਣ ਗਿਆ। ਕਰੈ ਸੁਧਾਰਨ ਆਪਣੇ ਕਾਜਨ, ਭਾਵ ਕਿ ਆਪਣੇ ਕੰਮਾਂ ਨੂੰ ਸੁਧਾਰਨ ਦੇ ਵਾਸਤੇ ਸਤਿਗੁਰਾਂ ਦੇ ਨਾਲ ਇਨ੍ਹਾਂ ਰਾਜਿਆਂ ਨੇ ਮਿਲਾਪ ਕੀਤਾ।
ਕਬ ਕਬ ਸਤਿਗੁਰ ਚੜੈ ਅਖੇਰ, ਵਿਚਰੈ ਕਾਨਣ ਯਤਿ ਉਤ ਹੇਰ।
ਕਦੇ ਕਦੇ ਸਤਿਗੁਰੂ ਜੀ ਸ਼ਿਕਾਰ ਖੇਡਣ ਦੇ ਵਾਸਤੇ ਚਲੇ ਜਾਂਦੇ ਨੇ, ਇਧਰ ਉਧਰ ਫਿਰ ਕੇ ਜੰਗਲ ਦੇ ਵਿੱਚ ਸ਼ਿਕਾਰ ਖੇਡਦੇ ਨੇ।
ਸੰਗ ਖਾਲਸਾ ਹੈ ਸਮਧਾਏ, ਤੀਰ ਗੋਰੀਆਂ ਵਹਿਰ ਚਲਾਏ।
ਜਦੋਂ ਸਤਿਗੁਰੂ ਜੀ ਸ਼ਿਕਾਰ ਦੇ ਵਾਸਤੇ ਜਾਂਦੇ ਨੇ, ਬਹੁਤੇ ਸਾਰੇ ਸਿੰਘ ਸਤਿਗੁਰਾਂ ਦੇ ਨਾਲ ਹੁੰਦੇ ਨੇ, ਜਿਹੜੇ ਕਿ ਬੜੇ ਤੀਰ ਤੇ ਬੜੀਆਂ ਗੋਲੀਆਂ ਚਲਾਉਂਦੇ ਨੇ।
ਨਿਤ ਸ਼ਸਤਰਨ ਕੋ ਹੈ ਅਭਿਆਸਾ, ਪਰਚੈ ਰਹਿ ਪ੍ਰਭੂ ਕੇ ਪਾਸਾ।
ਜਿਹੜੇ ਸਿੱਖ ਸੇਵਕ ਨੇ ਉਹ ਸਤਿਗੁਰਾਂ ਦੇ ਕੋਲ ਰਹਿ ਕੇ ਪਰਚੇ ਰਹਿੰਦੇ ਨੇ ਤੇ ਰਣ ਦਾ ਬਹੁਤਾ ਜ਼ਿਆਦਾ ਅਭਿਆਸ ਕੀਤਾ ਜਾਂਦਾ।
ਰਾਣੇ ਰਾਏ ਮਿਲੇ ਸਮੁਦਾਏ, ਜੇ ਸੈਲਣ ਕੇ ਵਿਖੇ ਬਸਾਏ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਛੋਟੇ ਮੋਟੇ ਜਿੰਨੇ ਵੀ ਰਾਣੇ ਤੇ ਰਾਏ ਸਨ, ਉਹ ਸਾਰੇ ਦੇ ਸਾਰੇ ਸਤਿਗੁਰਾਂ ਦੇ ਨਾਲ ਮਿਲ ਗਏ ਨੇ, ਜਿਹੜੇ ਪਹਾੜਾਂ ਦੇ ਵਿੱਚ ਵਸਣ ਵਾਲੇ ਸਨ।
ਸਭ ਹੀ ਨਿਆਣ ਪ੍ਰਭੂ ਕੀ ਮਾਨੀ, ਮਨ ਜੇ ਨ ਮਿਟੈ ਰਜ ਤਾਨੀ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰਿਆਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਈਨ ਨੂੰ ਪ੍ਰਵਾਨ ਕੀਤਾ, ਕਿਉਂਕਿ ਉਹ ਜਾਣਦੇ ਨੇ ਜੇਕਰ ਈਨ ਨਾ ਮੰਨਾਂਗੇ ਤੇ ਸਾਡੀਆਂ ਰਾਜਧਾਨੀਆਂ ਖਤਮ ਹੋ ਜਾਣਗੀਆਂ।
ਅਣਕ ਅਕੋਰਨ ਕੋ ਅਰਪੰਤੇ, ਵਸਤੇ ਅਜਾਇਬ ਹੇਰ ਪਠੰਤੇ।
ਵਧੀਆ ਤੋਂ ਵਧੀਆ ਅਨੇਕਾਂ ਪ੍ਰਕਾਰ ਦੀਆਂ ਜਿਹੜੀਆਂ ਵਸਤੂਆਂ ਨੇ, ਜਿਹੜੀਆਂ ਅਲੌਕਿਕ ਨੇ, ਉਹ ਸਤਿਗੁਰਾਂ ਦੇ ਕੋਲ ਭੇਜਦੇ ਨੇ।
ਆਛੇ ਫਲਗਣ ਤੋਰ ਬਟੋਰ, ਡਾਲੀ ਪਠੈ ਗੁਰੂ ਕੀ ਓਰ।
ਭਾਵ ਕੇ ਚੰਗੇ ਚੰਗੇ ਜਿਹੜੇ ਫਲ ਨੇ, ਉਹਨਾਂ ਨੂੰ ਇਕੱਤਰ ਕਰਕੇ ਟੋਕਰੀਆਂ ਭਰ ਭਰ ਕੇ ਫਲਾਂ ਦੀਆਂ ਸਤਿਗੁਰਾਂ ਦੇ ਤੱਕ ਪਹੁੰਚਾਈਆਂ ਜਾਂਦੀਆਂ ਨੇ।
ਕੋ ਸੂਖਮ ਚਾਵਰ ਪਹੁੰਚਾਵੇ, ਕੋ ਬਹੁ ਮੋਲ ਵਸਤ੍ਰ ਪਠਾਵੇ।
ਭਾਵ ਕੇ ਕੋਈ ਫਲ ਭੇਜਦਾ, ਕੋਈ ਸੁੰਦਰ ਚੌਲ ਭੇਜਦਾ ਤੇ ਕੋਈ ਵੱਡ ਮੁੱਲੇ ਕੱਪੜੇ ਭੇਜਦਾ।
ਜਿਸ ਬਿਲੋਕ ਪ੍ਰਭੂ ਕਰੇ ਆਨੰਦ,
ऐसी वस्त पठाए बिलंद। जेड़ी चीज नू देख के सतगुरु सच्चे पातशाह जी बहुते ज्यादा प्रसन्न हुंदे ने, ऐसियां चीजां उचेचे तौर दे उते सतगुरां दे कोल पहुंचाईयां जांदियां ने।
एक दिन गुरु दीवान मजारी नारद सार रूप निज तारी।
ग्रंथाकार भाई संतोख सिंह जी लिखते ने, एक दिन सतगुरु सच्चे पातशाह जी दे दरबार दे विच नारद पहुंचे साध दे स्वरूप नू धारण करके।
सुंदर पंख बेहंगम केरे तारी उपायन यान अगेरे।
कवि संतोख सिंह जी लिखते ने कि नारद पहुंचे पर उसने साध दे स्वरूप नू धारण किया होया, उन्हें बहुत सुंदर जेड़े खंभने किसे पंछी दे उस सतगुरां दे चरणां दे विच पेटा दे वजों अर्पण कीते।
बंधन ठाण दर्श कर बैसा देख न तृप्त बहुत शुद्ध जैसा।
नमस्कार करके सतगुरु सच्चे पातशाह जी दे अगे बैठ गया ते सतगुरां दे वाले इस तरह देख रहा है। कवि जी ने एक प्रमाण दिता है। कवि जी लिखते ने, देख न तृप्त है बहुत शुद्ध जैसा। पाव के जिमे बहुता ज्यादा जेड़ा भुखा आदमी है वो रोटी नू देख के तृप्त नहीं हुंदा जिन्ना चिर खा ना लवे। इस तरीके दे नाल मानो के नारद जिन्हें साध दे स्वरूप नू धारण किया है वह सतगुरां दा दर्शन कर रहा है पर दर्शन कर करके वह रज नहीं रहा, वह तृप्त नहीं हो रहा।
तब सतगुर सादर बैठायो मुस्कावत श्री ब्रदन अलायो।
उस वेले सतगुरु गोविंद सिंह सच्चे पातशाह जी ने सत्कार दे नाल हुक्म करके अपने लागे बिठाया ते फिर मुस्करा के सतगुरां ने वचन कीता।
कहिंदे ने, पंख यान बेहेत कसाला क्यों रिखी देव आप तुम चाला।
हुण अंतर जामे सतगुरु सच्चे पातशाह जी ते सारा कुछ जानदे ने, भावे के नारद साध दे स्वरूप नू धारण करके आया ते सतगुरां ने आख्या के इन्ने वधिया खंभ लियाउण दी हे रिखी देव तुसी क्यों चेष्टा कीती, क्यों इन्ना कष्ट चलिया।
तुमरो दर्शन है बहु पावन करो कृपा जब करो दिखावन।
सतगुरु जी कहिंदे ने, हे रिखी देव जी तुहाडा ते दर्शन ही बहुत ज्यादा पावन ते पवित्र है, करो कृपा जब करो दिखारण। पाव के जदों कृपा कर दे त्यान के दर्शन देंदे हो तुहाडा ते दर्शन ही बड़ा पावन है, तुसी एक खंभां दे लियाउण दी चेष्टा क्यों कीती, क्यों एडी खेचल कीती।
पारी उपकार हेत तार फिरो सुर मन जन को पावन करो।
सतगुरु गोविंद सिंह सच्चे पातशाह जी कहिंदे ने, तुसी देवतियां नू ते मुनि जनां नू पावन करन वाले हो, पर उपकार हेत तर फिरो पाव के पर उपकार दे वास्ते सतगुरु सच्चे पातशाह जी कहिंदे ने के तुसी धरती दे उते आए हुए हो लोकां दा पार उतारा करन दे वास्ते।
सुन मुन नारद परम विशारद उतर हेत बखानी सारद।
कवि संतोख सिंह जी लिखते ने कि नारद ने जिहड़ा के बड़ा चतर है जदों सतगुरां दे वचन सुने ते फिर अगों इस तरह कहिंदा,
कहिंदा श्री असकेत पुत्र प्रिया परम धरयो रूप गुर राखण धर्म।
सतगुरु सच्चे पातशाह जी नू कहिंदा कि श्री अकाल पुरख दे आप परम प्यारे पुत्र हो, तुसी रूप नू धारण कीता है पाव के गुरु बन के अवतरत होयो धर्म दी रख्या दे वास्ते।
तीन ताप खापन शुभ दर्शन आए स्वर्ग ते हर खत परसन।
सतगुरां नू कहिंदा है कि तुहाडा दर्शन तिन्ने ही पापा नू निवारण वाला है, दूर करन वाला है, आद ब्याह ते उपाद तीन ताप मन्ने जांदे ने, इन्हां तिन्ने तापां नू सच्चे पातशाह जी तुहाडा दर्शन खत्म कर दिंदा है। आए स्वर्ग ते हरखत परसन, पाव के मैं स्वर्ग तो सच्चे पातशाह जी आया हां तुहाडे चरण परसन दे लई।
रिकत पान नहीं आवत आचे यां ते पेट लियाबो बांचे।
सच्चे पातशाह जी मैं खाली हाथ आउणा नहीं सा चाहुंदा, इसे करके सच्चे पातशाह जी मैं ਤੁਹਾਡੀ ਪੇਟਾ ਦੇ ਵਾਸਤੇ ਖੰਭ ਲੈ ਕੇ ਆਇਆ ਹਾਂ, ਕਿਉਂਕਿ ਗੁਰੂ ਦੇ ਕੋਲ ਜਾਂ ਹੋਰ 5 ਇਤਿਹਾਸਕਾਰਾਂ ਨੇ, ਵਿਦਵਾਨਾਂ ਨੇ ਗਿਣੇ ਨੇ, ਜਿਨ੍ਹਾਂ ਦੇ ਕੋਲ ਜਦੋਂ ਵੀ ਜਾਵੋ ਤੇ ਕਦੇ ਖਾਲੀ ਹੱਥੀ ਜਾਣਾ ਨਹੀਂ ਚਾਹੀਦਾ। ਮੇਘ ਮਨੋਦ ਨਾਂ ਦਾ ਇੱਕ ਵੈਦਿਕ ਦਾ ਮਸ਼ਹੂਰ ਗ੍ਰੰਥ ਹੈ, ਉਹਦੇ ਵਿੱਚ ਇਸ ਤਰ੍ਹਾਂ ਲਿਖਿਆ ਹੋਇਆ, ਦੇਵ ਦਰਸ ਗੁਰ ਦਰਸ ਰਾਏ ਕੋ ਮਿਲਣੈ ਜਾਵਤ, ਵੈਦ ਜੋਤਸ਼ੀ ਪਾਸ ਜਾਏ ਕੈ ਤਾਹੇ ਬੁਲਾਵਤ, 5 ਜੇ ਠੌਰ ਇਨੈ ਕਰ ਜਾਏ ਨਾ ਖਾਲੀ, ਫਲ ਦੀਏ ਫਲ ਪਾਏ ਹੈ ਬਾਤ ਜੇ ਗ੍ਰੰਥਨ ਵਾਲੇ। ਇਹਦਾ ਭਾਵ ਇਹ ਹੈ ਕਿ 5 ਐਸੇ ਪੁਰਸ਼ ਨੇ ਜਿਨ੍ਹਾਂ ਦੇ ਕੋਲ ਕਦੇ ਵੀ ਖਾਲੀ ਹੱਥੀ ਜਾਣਾ ਨਹੀਂ ਚਾਹੀਦਾ। ਪਹਿਲਾ ਹੈ ਦੇਵ, ਭਾਵ ਕਿ ਦੇਵਤੇ ਦੇ ਦਰਸ਼ਨ ਦੇ ਵਾਸਤੇ ਜੇ ਜਾਣਾ ਹੋਵੇ ਖਾਲੀ ਹੱਥੀ ਕਦੇ ਨਹੀਂ ਜਾਣਾ ਚਾਹੀਦਾ। ਇਸ ਤੋਂ ਇਲਾਵਾ ਗੁਰੂ ਦੇ ਦਰਸ਼ਨ ਦੇ ਵਾਸਤੇ ਜੇ ਜਾਣਾ ਹੋਵੇ ਤੇ ਕਦੇ ਖਾਲੀ ਹੱਥ ਨਹੀਂ ਜਾਣਾ ਚਾਹੀਦਾ। ਇਸ ਤੋਂ ਇਲਾਵਾ ਜੇਕਰ ਰਾਜੇ ਦੇ ਦਰਬਾਰ ਦੇ ਵਿੱਚ ਜਾਣਾ ਹੋਵੇ ਤਾਂ ਵੀ ਖਾਲੀ ਹੱਥੀ ਨਹੀਂ ਜਾਣਾ ਚਾਹੀਦਾ। ਇਸ ਤੋਂ ਇਲਾਵਾ ਜੇਕਰ ਵੈਦ ਦੇ ਕੋਲ ਜਾਓ ਤੇ ਖਾਲੀ ਹੱਥੀ ਨਾ ਜਾਓ, ਜੇਕਰ ਕਿਸੇ ਜੋਤਸ਼ੀ ਦੇ ਕੋਲ ਜਾਓ ਤੇ ਤਾਂ ਵੀ ਤੁਹਾਨੂੰ ਖਾਲੀ ਹੱਥੀ ਨਹੀਂ ਜਾਣਾ ਚਾਹੀਦਾ। ਇਹਨਾਂ 5 ਸਥਾਨਾਂ ਤੇ ਜੇਕਰ ਜਾਓ ਤੇ ਕਦੇ ਖਾਲੀ ਹੱਥ ਨਹੀਂ ਜਾਣਾ ਚਾਹੀਦਾ। ਫਲ ਦੀਏ ਫਲ ਪਾਏ ਹੈ ਬਾਤ ਜਾਂ ਗ੍ਰੰਥਨ ਵਾਲੀ, ਭਾਵ ਕਿ ਗ੍ਰੰਥਾਂ ਦਾ ਮਤ ਹੈ, ਵਿਦਵਾਨਾਂ ਦਾ ਇਹ ਮਤ ਹੈ ਕਿ ਫਲ ਦਿੱਤੇ ਦੇ ਨਾਲ ਹੀ ਫਲ ਦੀ ਪ੍ਰਾਪਤੀ ਹੁੰਦੀ ਹੈ, ਭਾਵ ਕਿ ਇਹਨਾਂ 5 ਦੇ ਕੋਲ ਕਦੇ ਖਾਲੀ ਹੱਥ ਜਾਣਾ ਨਹੀਂ ਚਾਹੀਦਾ, ਨਾ ਦੇਵਤੇ ਦੇ ਕੋਲ, ਨਾ ਗੁਰੂ ਦੇ ਕੋਲ, ਨਾ ਹੀ ਕਿਸੇ ਰਾਜੇ ਦੇ ਕੋਲ, ਨਾ ਵੈਦ ਦੇ ਕੋਲ ਤੇ ਨਾ ਜੋਤਸ਼ੀ ਦੇ ਕੋਲ। ਹੁਣ ਇਸੇ ਤਰੀਕੇ ਦੇ ਨਾਲ ਨਾਰਦ ਨੇ ਆਖਿਆ ਕਿ ਸੱਚੇ ਪਾਤਸ਼ਾਹ, ਮੈਂ ਤੁਹਾਡਾ ਦਰਸ਼ਨ ਕਰਨ ਦੇ ਵਾਸਤੇ ਆਇਆ ਹਾਂ, ਇਸ ਕਰਕੇ ਮੈਂ ਨਹੀਂ ਸਾਂ ਚਾਹੁੰਦਾ ਕਿ ਖਾਲੀ ਹੱਥ ਜਾਵਾਂ, ਇਸ ਕਰਕੇ ਸੱਚੇ ਪਾਤਸ਼ਾਹ ਮੈਂ ਖੰਭਾਂ ਦੀ ਭੇਟਾ ਤੁਹਾਡੇ ਚਰਨਾਂ ਦੇ ਵਿੱਚ ਲੈ ਕੇ ਪਹੁੰਚੇ। ਬਾਹਰ ਵਿਚਾਰਿਓ ਜੋ ਹੋਏ ਪਿਆਰੀ, ਐਸੀ ਵਸਤ ਲਿਓ ਕਰ ਤਾਰੀ। ਇਸ ਤੋਂ ਇਲਾਵਾ ਨਾਰਦ ਕਹਿੰਦਾ ਕਿ ਮੈਂ ਸੱਚੇ ਪਾਤਸ਼ਾਹ ਇਹ ਵੀ ਵਿਚਾਰ ਕੀਤੀ ਕਿ ਉਹ ਚੀਜ਼ ਲੈ ਕੇ ਜਾਣੀ ਚਾਹੀਦੀ ਹੈ ਜਿਹੜੀ ਵਸਤੂ ਤੁਹਾਨੂੰ ਸਾਰਿਆਂ ਤੋਂ ਜ਼ਿਆਦਾ ਪਿਆਰੀ ਹੋਵੇ। ਕਹਿੰਦਾ ਕਰਨ ਜੰਗ ਅਭਿਆਸ ਵਡੇਰਾ, ਹਿਰਦੈ ਵਿਚਾਰਨ ਕਰਮ ਹੇਰਾ। ਸੱਚੇ ਪਾਤਸ਼ਾਹ ਜੀ, ਤੁਸੀਂ ਜੰਗ ਦਾ ਵੱਡਾ ਅਭਿਆਸ ਕਰਦੇ ਹੋ, ਇਸ ਗੱਲ ਦੀ ਮੈਂ ਚੰਗੇ ਤਰੀਕੇ ਦੇ ਨਾਲ ਪਹਿਲਾਂ ਵਿਚਾਰ ਕੀਤੀ। ਯਾ ਤੇ ਸ਼ਸਤਰਨ ਕੀ ਬਹੁ ਚਾਹੂ, ਵਿਦਿਆ ਚਾਂਪ ਅਧਿਕ ਸਭ ਮਾਹੂ। ਸੱਚੇ ਪਾਤਸ਼ਾਹ ਜੀ, ਜੇਕਰ ਜੰਗ ਲੜਦੇ ਹੋ ਤੇ ਜੰਗ ਲੜਨ ਦੇ ਵਾਸਤੇ ਤੁਸੀਂ ਬਹੁਤੀ ਜ਼ਿਆਦਾ ਹਥਿਆਰਾਂ ਦੀ ਲੋੜ ਮੰਨਦੇ ਹੋ ਤੇ ਸਾਰਿਆਂ ਤੋਂ ਵਧੀਆ ਸੱਚੇ ਪਾਤਸ਼ਾਹ ਜੀ ਤੁਸੀਂ ਆਪਣੇ ਧਨੁਸ਼ ਨੂੰ ਸਮਝਦੇ ਹੋ। ਯਾਂ ਤੇ ਤੁਮਰੇ ਸਰਨ ਕਰਨ ਕੋ, ਮੈਂ ਆਨੇ ਸ਼ੁਭ ਬੀਨ ਪਰਣ ਕੋ। ਤੇ ਸੱਚੇ ਪਾਤਸ਼ਾਹ, ਮੈਂ ਖੰਭ ਇਸ ਵਾਸਤੇ ਲੈ ਕੇ ਆਇਆ ਹਾਂ ਕਿ ਤੁਸੀਂ ਜਿਹੜੇ ਤੀਰ ਚਲਾਉਂਦੇ ਹੋ ਉਹਨਾਂ ਦੇ ਪਿੱਛੇ ਮੇਰੇ ਲਿਆਂਦੇ ਹੋਏ ਇਹ ਖੰਭ ਲੱਗਣ। ਆਪਣੇ ਬਾਣ ਸੰਗ ਲਗਵਾਓ, ਬਹੁਰ ਚਾਂਪ ਮੈਂ ਸੰਦ ਚਲਾਓ। ਮੇਰੇ ਲਿਆਂਦੇ ਹੋਏ ਜਿਹੜੇ ਖੰਭ ਨੇ ਇਹ ਤੁਸੀਂ ਆਪਣੇ ਤੀਰਾਂ ਦੇ ਪਿੱਛੇ ਲਾ ਕੇ ਤੇ ਫੇਰ ਜਦੋਂ ਆਪਣੇ ਤੀਰਾਂ ਨੂੰ ਚਲਾਓਗੇ ਤੇ ਸੱਚੇ ਪਾਤਸ਼ਾਹ, ਹੇਰੋ ਬੇਗ ਹੋਏ ਹੈ ਐਸੇ, ਉੱਡ ਕਰ ਜਾਏ ਬਿਹੰਗਮ ਜੈਸੇ। ਫੇਰ ਤੁਸੀਂ ਦੇਖਿਓ ਕਿ ਤੁਹਾਡੇ ਜਿਹੜੇ ਚਲਾਏ ਹੋਏ ਤੀਰ ਨੇ ਇੰਨੇ ਤਿੱਖੇ ਵੇਗ ਦੇ ਨਾਲ ਜਾਣਗੇ, ਇਸ ਤਰ੍ਹਾਂ ਉੱਡ ਕੇ ਜਾਣਗੇ ਜਿਵੇਂ ਪੰਛੀ ਤੇਜ਼ੀ ਦੇ ਨਾਲ ਉੱਡ ਕੇ ਜਾਂਦਾ। ਕਹਿੰਦਾ ਜੇ ਤੱਕ ਹੋਤ ਰਹੇ ਅਵਤਾਰਾ, ਪਹੁੰਚ ਸਭਨ ਕੋ ਦਰਸ ਨਿਹਾਰਾ। ਕਹਿੰਦਾ ਕਿ ਜਿੰਨੇ ਵੀ ਅੱਜ ਤੱਕ ਦੁਨੀਆਂ ਦੇ ਉੱਤੇ ਅਵਤਾਰ ਪੁਰਸ਼ ਪੈਦਾ ਹੋਏ ਨੇ, ਕਹਿੰਦਾ ਕਿ ਸਾਰਿਆਂ ਦੇ ਮੈਂ ਜ਼ਰੂਰ ਹੀ ਮਾਤ ਲੋਕ ਦੇ ਉੱਤੇ ਆਣ ਕੇ ਦਰਸ਼ਨ ਕੀਤੇ ਨੇ। ਰਾਮ ਚੰਦ ਸ੍ਰੀ ਕ੍ਰਿਸ਼ਨ ਨਿਹਾਰੇ, ਸੁੰਦਰ ਨਰ ਸਰੀਰ ਬਹੁਤਾਰੇ। ਕਹਿੰਦਾ ਹੈ ਨਾਰਦ ਕਿ ਮੈਂ ਭਗਵਾਨ ਰਾਮ ਚੰਦਰ ਜੀ ਦੇ ਵੀ ਦਰਸ਼ਨ ਕੀਤੇ ਨੇ, ਮੈਂ ਭਗਵਾਨ ਕ੍ਰਿਸ਼ਨ ਜੀ ਦੇ ਵੀ ਦਰਸ਼ਨ ਕੀਤੇ ਨੇ, ਸੁੰਦਰ ਨਰ ਸਰੀਰ ਬਹੁਤਾਰੇ। ਭਾਵ ਕਿ ਭਗਵਾਨ ਕ੍ਰਿਸ਼ਨ ਨੇ ਤੇ ਭਗਵਾਨ ਰਾਮ ਚੰਦਰ ਜੀ ਨੇ ਬਹੁਤੇ ਜ਼ਿਆਦਾ ਸੁੰਦਰ ਸਰੀਰਾਂ ਨੂੰ ਮਨੁੱਖਾਂ ਵਾਲਿਆਂ ਨੂੰ ਧਾਰਨ ਕੀਤਾ ਤੇ ਸੱਚੇ ਪਾਤਸ਼ਾਹ ਜੀ, ਮੈਂ ਉਹਨਾਂ ਦੇ ਦਰਸ਼ਨ ਵੀ ਕੀਤੇ, ਇਸੇ ਕਰਕੇ ਮੈਂ ਤੁਹਾਡੇ ਵੀ ਆਣ ਕੇ ਇੱਥੇ ਮਾਤ ਲੋਕ ਦੇ ਉੱਤੇ ਦਰਸ਼ਨ ਕਰ ਰਿਹਾ ਹਾਂ। ਤੇ ਸੱਚੇ ਪਾਤਸ਼ਾਹ, ਇਹ ਬੜੇ ਅਲੌਕਿਕ ਖੰਭ ਨੇ ਜਿਹੜੇ ਕਿ ਦੁਨੀਆਂ ਦੇ ਵਿੱਚ ਮਿਲਦੇ ਨਹੀਂ ਹਨ, ਮੈਂ ਇਹਨਾਂ ਖੰਭਾਂ ਦੀ ਭੇਟਾ ਤੁਹਾਨੂੰ ਆਣ ਕੇ ਅਰਪਣ ਕੀਤੀ ਹੈ। ਮੈਂ ਚਾਹੁੰਦਾ ਹਾਂ ਕਿ ਮੇਰੇ ਲਿਆਂਦੇ ਹੋਏ ਖੰਭ ਤੁਹਾਡੇ ਤੀਰਾਂ ਦੇ ਪਿੱਛੇ ਲੱਗਣ ਤੇ ਤੁਸੀਂ ਉਹਨਾਂ ਤੀਰਾਂ ਨੂੰ ਚਲਾਓ। ਇਸ ਤਰ੍ਹਾਂ ਦੀਆਂ ਬੇਨਤੀਆਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਨਾਰਦ ਕਰ ਰਿਹਾ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਕਥਾ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅਜਿਹੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕੋ ਮੇਰੀ ਹੈ ਪਰਣਾਮ। ਇੱਕੋ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਪਾਤਸ਼ਾਹੀ ਬਾਰਵ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰੀਐ ਕਰਨਾਉਣੇ ਦਾਵੈ ਧਾਏ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਂ ਹੋਏ ਜੀ ਸਹਾਏ, ਸਤਿਗੁਰੂ ਬਾਲਕ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਧਰਮ ਦਾ ਮਾਰਗ ਦੀਆ ਬਤਾਏ, ਅਕਾਲ ਪੁਰਖ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਜਿਨ ਜਮ ਤੋਂ ਲਿਆ ਛੁਡਾਏ, ਜੋਤ ਕਾ ਜਾਮਾ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਟੁੱਟੀ ਲਈ ਮਿਲਾਏ, ਵੱਡੇ ਪ੍ਰਤਾਪ ਵਾਲੇ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਕਲਯੁਗ ਵਿਚ ਸੁੱਚ ਸੋਹ ਤੇ ਨਾਮ ਬਾਣੀ ਦਾ ਪ੍ਰਵਾਹ ਦਿੱਤਾ ਚਲਾਏ, ਸਰਬ ਕਲਾ ਸਮਰੱਥ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸਿਮਰੀਐ ਜਿਨ੍ਹਾਂ ਦੀ ਮਹਿਮਾ ਕਹੀ ਨਾ ਜਾਏ, ਹਾਜਰਾ ਹਜੂਰ ਪਹਿਰੇ ਦੇ ਮਾਲਕ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਸਭ ਥਾਈ ਹੋਣਾ ਜੀ ਸਹਾਏ, ਗੁਰਾਂ ਕੇ ਚਾਰ ਸਾਹਿਬਜ਼ਾਦੇ ਪੰਜ ਪਿਆਰੇ 40 ਮੁਕਤੇ ਬੇਅੰਤ ਸ਼ਹੀਦਾਂ ਭਗਤਾਂ ਦੀ ਕਮਾਈ ਵੱਲ ਧਿਆਨ ਤਰਕੇ ਆਪ ਜੀ ਦਾ ਪਵਿੱਤਰ ਨਾਮ ਚੇਤੇ ਆਵੇ, ਹੇ ਸੱਚੇ ਪਾਤਸ਼ਾਹ ਜੀ ਅਸੀਂ ਸਦਾ ਹੀ ਭੁੱਲਣ ਹਾਰਾਂ, ਸਦਾ ਹੀ ਬਖਸ਼ਿੰਦ ਪਿਤਾ ਹੋ, ਦਰੋਂ ਕਰੋਂ ਸਿੱਖੀ ਸਿਦਕ ਬਖਸ਼ੋ, ਬੇਮੁਖ ਹੋ ਕੇ ਨਾ ਮਰੀਏ ਪਾਤਸ਼ਾਹ ਜੀ, ਧਰਤੀ ਤੇ ਧਰਮ ਵਰਤਾਓ, ਮਹਾਮਲੇਸ਼ ਦਾ ਨਾਸ ਕਰੋ, ਆਪਣੇ ਸੰਤ ਖਾਲਸੇ ਦਾ ਪ੍ਰਕਾਸ਼ ਕਰੋ, ਗਊ ਗਰੀਬ ਦੇ ਕਸ਼ਟ ਨੂੰ ਦੂਰ ਕਰੋ, ਕੁੱਲ ਸ੍ਰਿਸ਼ਟੀ ਆਪ ਜੀ ਦਾ ਪਵਿੱਤਰ ਨਾਮ ਜਪੇ, ਕਿਸੇ ਨੂੰ ਦੁੱਖ ਹੋਵੇ ਹੀ ਨਾ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਸਾਡੀ ਪ੍ਰਾਰਥਨਾ ਹੈ ਆਪ ਜੀ ਦੇ ਚਰਨਾਂ ਵਿਚ ਗਰੀਬ ਨਵਾਜ਼ ਸਾਡਾ ਧਰਮ ਬਣਿਆ ਰਹੇ, ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਪਿਆਰੀ ਸਾਧ ਸੰਗਤ ਨੇ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਸਿਮਰਨ ਕੀਤਾ ਹੈ, ਆਪ ਜੀ ਦੇ ਦਰਸ਼ਨਾਂ ਦੇ ਨਿਮਿਤ ਦਰਸ਼ਨਾਂ ਦੀ ਦਾਤ ਬਖਸ਼ੋ, ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਹੋਈ ਹੈ ਜੋ ਪੜਿਆ ਹੈ ਸੁਣਿਆ ਹੈ ਸਾਡਿਆਂ ਮਨਾਂ ਤੇ ਵਸਾਉਣਾ, ਜੁਗਾਂ ਪਰਿਅੰਤ ਇਸੇ ਤਰ੍ਹਾਂ ਆਪ ਜੀ ਦਾ ਜਸ ਗਾਇਨ ਕਰਦੇ ਰਹੀ, ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਪਿਆਰੀ ਸਾਧ ਸੰਗਤ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਸਿਮਰਨ ਕਰਨ ਲੱਗੀ ਹੈ, ਆਪ ਜੀ ਦੇ ਦਰਸ਼ਨਾਂ ਦੇ ਨਿਮਿਤ ਦਰਸ਼ਨਾਂ ਦੀ ਦਾਤ ਬਖਸ਼ੋ, ਨਾਮ ਦਾ ਰਸ ਬਖਸ਼ੋ, ਮਨ ਬਿਰਤੀਆਂ ਨੂੰ ਇਕਾਗਰਤਾ ਬਖਸ਼ੋ, ਨਾ ਵਿਸਰੋ ਨਾ ਵਿਸਾਰੋ, ਰੱਖ ਲੋ ਬਖਸ਼ ਲੋ, ਦਿਓ ਦੀਦਾਰ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨਾਮ ਚੜ੍ਹਦੀ ਕਲਾ, ਆਪ ਜੀ ਦੇ ਪਾਣੇ ਸਰਬੱਤ ਦਾ ਭਲਾ।